ਸ੍ਰੀ ਨਾਨਕ ਪਗ ਪੰਕਜ ਬੰਧਨ ਪਾਕ
ਪੰਕਜ ਬੰਧਨ
ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਤਿਆਗੋ ਹਿਰਦੈ ਤਿਆਗੋ ਸ੍ਰੀ ਗੁਰੂ ਰਾਮਦਾਸ ਗੁਣ
ਗਾਵੋ
ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ
ਨਾਸਕ
ਹਰ ਗੋਬਿੰਦ ਸੁਭ ਸਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ
ਜੋਰੀ
ਸ੍ਰੀ ਹਰ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ
ਵਿਸਾਲਾ
ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ
ਸੀਸਾ
ਬੰਦੋ ਵਾਰ ਬਾਰ ਜਗ
ਦੀਸਾ
ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ
ਹੋਏ
ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਏ
ਵਾਹਿਗੁਰੂ ਜੀ ਦੋਹਰਾ ਝਿੰਗਰਣ ਹੁਤੇ ਸੋ ਜਾਤ ਕੇ ਬਾਲਾ ਕਿਸ਼ਨਾ ਨਾਮ ਸੰਸਕ੍ਰਿਤ ਵਿਦਿਆ ਵਿਖੈ ਪੰਡਿਤ ਬੜ ਅਭਿਰਾਮ ਝਿੰਗਰਣ ਹੁਤੇ ਸੋ ਜਾਤ ਕੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਹੀ ਸ਼ਹਿਨਸ਼ਾਹ ਭਗਤ ਵਤਸਲ ਕਰੁਣਾ ਨਿਧਾਨ ਜਹਰਾ ਜਹੂਰ ਹਾਜ਼ਰਾ ਹਜ਼ੂਰ ਬਾਣੀ ਕੇ ਬੋਹਿਤ ਚਬਰ ਸ਼ਤਰ ਤਖਤ ਦੇ ਮਾਲਕ ਲੋਕ ਪਰਲੋਕ ਦੇ ਰੱਖਿਅਕ ਸ਼ਬਦ ਸਰੂਪ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਖਾਲਸਾ ਜੀ ਵਡਭਾਗੇ ਹੋ ਸਤਿਗੁਰਾਂ ਦੀ ਨਦਰੇ ਰਹਿਮਤ ਹੋਈ ਹੈ ਮਨੁੱਖਾ ਜ਼ਿੰਦਗੀ ਦੇ ਕੁਝ ਕੁ ਸਵਾਸਾਂ ਦੀ ਸਫਲਤਾ ਕਰਦਿਆਂ ਹੋਇਆਂ ਸਤਿਗੁਰੂ ਦੀ ਸਤਸੰਗਤ ਵਿੱਚ ਮਿਲਣ ਦਾ ਸੁਭਾਗ ਸਮਾਂ ਸਤਿਗੁਰੂ ਜੀ ਨੇ ਬਖਸ਼ਿਆ ਹੈ। ਪਾਤਸ਼ਾਹ ਵਚਨ ਕਰਦੇ ਨੇ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ। ਪਾਵਨ ਗੁਰਬਾਣੀ ਦੇ ਕੀਰਤਨ ਗੁਰਮੁਖ ਪਿਆਰਿਆਂ ਦੀ ਰਸਨਾ ਤੋਂ ਸਰਵਣ ਕੀਤੇ ਨੇ। ਸਮਾਂ ਹੋਇਆ ਗੁਰ ਇਤਿਹਾਸ ਦੀ ਕਥਾ ਵਿਚਾਰ ਦਾ। ਗੁਰੂ ਪਿਆਰਿਓ, ਅੱਜ ਜਿਹੜਾ ਪ੍ਰਸੰਗ ਸ਼ੁਰੂ ਹੋਣ ਜਾ ਰਿਹਾ, ਇਹਦੇ ਵਿੱਚ ਦੋ ਸਿੱਖ, ਇੱਕ ਦਾ ਨਾਮ ਭਾਈ ਬਾਲਾ, ਇੱਕ ਦਾ ਨਾਮ ਹੈ ਭਾਈ ਕਿਸ਼ਨਾ, ਇਹ ਸਤਿਗੁਰਾਂ ਦੇ ਦਰਬਾਰ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆਉਂਦੇ ਨੇ। ਕਵੀ ਜੀ ਨੇ ਇਹਨਾਂ ਦਾ ਜੋ ਸੰਵਾਦ ਹੈ, ਵਾਰਤਾਲਾਪ ਹੈ, ਇਸ ਅਧਿਆਇ ਵਿੱਚ ਵਰਣਨ ਕੀਤਾ ਹੈ। ਇਹ ਜਿਹੜੇ ਦੋਵੇਂ ਭਰਾ ਨੇ, ਵਾਹਿਗੁਰੂ ਦੋਵੇਂ ਸਿੱਖ ਨੇ ਨਾ, ਸੰਸਕ੍ਰਿਤ ਦੀ ਵਿੱਦਿਆ ਦੇ ਬਹੁਤ ਵੱਡੇ ਵਿਦਵਾਨ ਨੇ ਤੇ ਬੜਾ ਸੁੰਦਰ ਵਿਖਿਆਨ ਕਰਨ ਦੀ ਸਮਰੱਥਾ ਰੱਖਦੇ ਨੇ, ਸੋਝੀ ਰੱਖਦੇ ਨੇ। ਪਾਤਸ਼ਾਹ ਦੇ ਨਾਲ ਇਹਨਾਂ ਦੀ ਕੀ ਗੱਲਬਾਤ ਹੁੰਦੀ ਹੈ, ਇਹ ਪ੍ਰਸੰਗ ਤੇ ਆਪਾਂ ਇਕਾਗਰ ਹੋਈਏ। ਮਨ ਬਿਰਤੀਆਂ ਨੂੰ ਕਾਬੂ ਵਿੱਚ ਰੱਖਦਿਆਂ ਹੋਇਆਂ ਸਰੀਰ ਕਰਕੇ ਸਾਵਧਾਨ ਤੇ ਆਪਣਾ ਧਿਆਨ ਇਤਿਹਾਸ ਦੇ ਉੱਤੇ ਫੋਕਸ ਕਰੀਏ। ਆਓ, ਕਵੀ ਜੀ ਕਿਸ ਤਰ੍ਹਾਂ ਇਸ ਇਤਿਹਾਸ ਨੂੰ ਲਿਖਦੇ ਨੇ, ਇਸ ਨੂੰ ਵਿਚਾਰਨ ਲੱਗਿਆਂ ਇੱਕ ਵਾਰੀ ਪਿਆਰ ਦੇ ਨਾਲ ਰਸਨਾ ਪਵਿੱਤਰ ਕਰਦਿਆਂ ਹੋਇਆਂ ਮੁੱਖ ਤੋਂ ਆਖੋ, ਸਤਨਾਮ ਸ੍ਰੀ ਵਾਹਿਗੁਰੂ ਜੀ।
ਦੋਹਰਾ ਚਿੰਗਰਣ ਹੁਤੇ ਸੋ ਜਾਤ ਕੇ।
ਇਹਨਾਂ ਦਾ ਜੋ ਖਾਨਦਾਨ ਹੈ, ਪਿਛੋਕੜ ਹੈ, ਬਰਾਦਰੀ ਕਰਕੇ ਇਹਨਾਂ ਦਾ ਜਨਮ, ਗੁਰੂ ਪਿਆਰਿਓ ਝਿੰਗਰਨ ਕੋਈ ਬਰਾਦਰੀ ਹੈ ਉਹਦੇ ਵਿੱਚ ਹੈ। ਇੱਥੇ ਇਸ ਗੱਲ ਦਾ ਖਿਆਲ ਰੱਖਣਾ, ਗੁਰਮਤਿ ਦੇ ਅੰਦਰ ਕਿਸੇ ਜਾਤ ਦੀ ਬਰਾਦਰੀ ਦੀ ਕੋਈ ਮਹਾਨਤਾ ਨਹੀਂ ਮੰਨੀ ਜਾਂਦੀ। ਪੰਚਮ ਪਾਤਸ਼ਾਹ ਆਖਦੇ ਨੇ, ਕਹਿੰਦੇ, ਜਾਤ ਕਾ ਗਰਬ ਨਾ ਕਰ ਮੂਰਖ ਗਾਵਾਰਾ, ਇਸ ਗਰਬ ਤੇ ਚੱਲਹਿ ਬਹੁਤ ਬੇਕਾਰਾ। ਐ ਇਨਸਾਨ, ਐ ਮਨ, ਐਵੇਂ ਨਾ ਕਿਤੇ ਜਾਤ ਦਾ ਹੰਕਾਰ ਕਰ ਬੈਠੀ। ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਓ ਨਵੇ। ਅੱਗੇ ਤੋਂ ਭਾਵ ਦਰਗਾਹ ਦੇ ਅੰਦਰ ਕਿਸੇ ਦਾ ਜਾਤ ਦਾ ਜ਼ੋਰ ਨਹੀਂ ਚੱਲਦਾ ਵੀ ਕਿਸੇ ਖਾਸ ਬਰਾਦਰੀ ਨੂੰ ਉੱਥੇ ਰਿਆਇਤਾਂ ਮਿਲ ਜਾਣਗੀਆਂ, ਉੱਥੇ ਕੋਈ ਰਿਵੇਟ ਆਦਿਕ ਮਿਲ ਜਾਵੇਗੀ, ਇਸ ਤਰ੍ਹਾਂ ਕੁਝ ਵੀ ਨਹੀਂ ਹੈ। ਸੋ ਇਸ ਲਈ ਗੁਰਮਤਿ ਵਿੱਚ ਜਾਤੀ ਦੀ ਕੋਈ ਮਹਾਨਤਾ ਨਹੀਂ ਮੰਨੀ ਜਾਂਦੀ ਤੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਤੇ ਕਵੀ ਜੀ ਇਹਨਾਂ ਦਾ ਪਿਛੋਕੜ ਦੱਸਦੇ ਨੇ ਵੀ ਇਹ ਝਿੰਗਰਨ ਬਰਾਦਰੀ ਵਿੱਚ ਪੈਦਾ ਹੋਏ ਨੇ। ਇੱਕ ਹੋਰ ਗੱਲ ਦਾ ਖਿਆਲ ਰੱਖੀਏ, ਪਿਛੋਕੜ ਕੋਈ ਵੀ ਹੋਵੇ, ਜਨਮ ਕਿਤੋਂ ਦਾ ਹੋਵੇ, ਗੁਰੂ ਦੇ ਘਰ ਵਿੱਚ ਜਨਮ ਕਰਕੇ ਕਿਸੇ ਦੀ ਵੀ ਮਹਾਨਤਾ ਨਹੀਂ। ਜਿਵੇਂ ਅੱਜ ਦੁਨੀਆਂ ਦੇ ਅੰਦਰ ਸਾਨੂੰ ਸਮਝ ਪੈਂਦਾ ਹੈ, ਕੋਈ ਡਾਕਟਰ ਦੇ ਘਰ ਪੈਦਾ ਹੋਇਆ ਬੱਚਾ ਹੈ, ਉਹ ਜਨਮ ਕਰਕੇ ਕਦੇ ਵੀ ਡਾਕਟਰ ਨਹੀਂ ਹੋ ਸਕਦਾ। ਵੀ ਡਾਕਟਰਾਂ ਦੇ ਜੰਮਿਆ ਤੇ ਡਾਕਟਰ ਬਣ ਗਿਆ, ਉਹਨੂੰ ਜੇ ਡਾਕਟਰ ਬਣਨਾ ਚਾਹੁੰਦਾ ਤੇ ਕੋਈ ਨਾ ਕੋਈ ਵਿਸ਼ੇਸ਼ ਸਟੱਡੀ ਅਧਿਐਨ ਉਹਨੂੰ ਕਰਨਾ ਪੈਣਾ, ਕੋਈ ਮੈਡੀਕਲ ਇੰਸਟੀਚਿਊਟ, ਕਾਲਜ, ਕਿਸੇ ਯੂਨੀਵਰਸਿਟੀ ਦੇ ਵਿੱਚ ਪੜ੍ਹਨਾ ਪਏਗਾ, ਕੋਈ ਡਿਗਰੀ ਹਾਸਲ ਕਰਨੀ ਪਏਗੀ, ਫਿਰ ਤੇ ਡਾਕਟਰ ਬਣ ਸਕਦਾ। ਇੰਜੀਨੀਅਰ ਦੇ ਘਰ ਪੈਦਾ ਹੋਇਆ ਪੁੱਤਰ ਬੱਚਾ ਜਨਮ ਕਰਕੇ ਕਦੇ ਵੀ ਇੰਜੀਨੀਅਰ ਨਹੀਂ ਹੈ, ਉਹਨੂੰ ਵੀ ਇੰਜੀਨੀਅਰ ਬਣਨ ਵਾਸਤੇ ਕੋਈ ਵਿਸ਼ੇਸ਼ ਗੁਰਮੁਖ ਪਿਆਰਿਓ ਸਟੱਡੀ ਕਰਨੀ ਪੈਣੀ ਹੈ। ਹਾਂ, ਇੱਕ ਗੱਲ ਜ਼ਰੂਰ ਹੁੰਦੀ ਹੈ, ਡਾਕਟਰ ਦੇ ਬੱਚੇ ਨੂੰ ਵਿਰਾਸਤ ਵਿੱਚ ਡਾਕਟਰੀ ਦੀ ਕਾਫੀ ਸਾਰੀ ਨੌਲੇਜ ਜ਼ਰੂਰ ਮਿਲ ਜਾਂਦੀ ਹੈ। ਇੰਜੀਨੀਅਰ ਦੇ ਪੁੱਤਰ ਨੂੰ ਵੀ ਹੋ ਸਕਦਾ ਵਿਰਾਸਤ ਵਿੱਚ ਬਹੁਤ ਕੁਝ ਐਸਾ ਮਿਲ ਜਾਵੇ, ਪਰ ਜਨਮ ਕਰਕੇ ਕੋਈ ਡਾਕਟਰ ਨਹੀਂ, ਕੋਈ ਇੰਜੀਨੀਅਰ ਨਹੀਂ ਹੈ। ਗੁਰੂ ਨਾਨਕ ਦੇ ਘਰ ਦੀ ਸਿੱਖੀ ਵੀ ਐਸੀ ਹੈ, ਕਿਉਂਕਿ ਬਾਕੀ ਮਤਾਂ ਵਿੱਚ ਐਸਾ ਵੇਖਣ ਨੂੰ ਮਿਲਦਾ ਵੀ ਜਨਮ ਕਰਕੇ ਕੋਈ ਉੱਚਾ ਹੈ, ਕੋਈ ਨੀਵਾਂ ਹੈ, ਪਰ ਪਾਤਸ਼ਾਹ ਦੀਆਂ ਨਜ਼ਰਾਂ ਵਿੱਚ ਜਨਮ ਕਰਕੇ ਕੋਈ ਵੀ ਉੱਚਾ ਨਹੀਂ, ਕਰਮ ਕਰਕੇ ਕੋਈ ਵੀ ਉੱਚਾ ਹੋ ਸਕਦਾ ਹੈ। ਜਨਮ ਕਰਕੇ ਤਾਂ ਗੁਰਮੁਖ ਪਿਆਰਿਓ ਆਪਣੇ ਪੁੱਤਰ ਵੀ ਉੱਚੇ ਨਹੀਂ ਮੰਨੇ ਵੀ ਸਾਡੇ ਘਰ ਜਨਮ ਹੋਇਆ, ਤੇ ਕਰਮ ਕਰਕੇ ਭਾਈ ਲਹਿਣਾ ਜੀ ਨੂੰ ਸਤਿਕਾਰ ਮਿਲ ਗਿਆ, ਜਨਮ ਕਰਕੇ ਦਾਤੂ ਜੀ ਦਾਸੂ ਜੀ ਨੂੰ ਨਹੀਂ ਮਿਲਿਆ, ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੂੰ ਵਡਿਆਈ ਮਿਲੀ ਹੈ। ਇਸ ਲਈ ਗੁਰਮਤ ਵਿੱਚ ਜਾਤੀ ਦਾ ਜੋ ਨਜ਼ਰੀਆ ਹੈ ਕੋਈ ਵਿਸ਼ੇਸ਼ ਨਹੀਂ ਹੁੰਦਾ। ਭਾਵੇਂ ਕਵੀ ਦੀ ਜਾਣਕਾਰੀ ਵਾਸਤੇ ਜ਼ਰੂਰ ਦੱਸ ਰਹੇ ਨੇ ਵੀ ਇਸ ਬਰਾਦਰੀ ਵਿੱਚੋਂ ਹਨ
ਬਾਲਾ ਕਿਸ਼ਨਾ ਨਾਮ,
ਬਾਲਾ ਤੇ ਕਿਸ਼ਨਾ ਇਹਨਾਂ ਦੇ ਨਾਮ ਹਨ।
ਸੰਸਕ੍ਰਿਤ ਵਿਦਿਆ ਵਿਖੇ,
ਸੰਸਕ੍ਰਿਤ ਦੀ ਵਿਦਿਆ ਦੇ ਵਿੱਚ
ਪੰਡਿਤ ਬੜ ਅਭਿਰਾਮ,
ਬੜੇ ਸੁੰਦਰ ਵਿਦਵਾਨ ਨੇ ਇਸ ਵਿਦਿਆ ਦੇ, ਬੜੇ ਸੁੰਦਰ ਵਿਆਖਿਆਕਾਰ ਨੇ, ਜੋ ਗ੍ਰੰਥ ਸੰਸਕ੍ਰਿਤ ਵਿੱਚ ਲਿਖੇ ਨੇ ਉਹਨਾਂ ਨੂੰ ਪੜ੍ਹ ਕੇ ਵਿਚਾਰ ਕੇ ਉਹਨਾਂ ਦੀ ਕਥਾ ਆਦਿਕ ਦਾ ਵਰਣਨ ਕਰਦੇ ਨੇ।
ਚੌਪਈ ਸੋ ਜਬ ਕਥਾ ਕਰਤ ਨਰ ਮਾਹੀ,
ਤੇ ਜਦੋਂ ਇਹ ਵਿਦਵਾਨ ਦੋਵੇਂ ਕਦੇ ਸੰਗਤ ਵਿੱਚ, ਲੋਕਾਂ ਦੇ ਵਿੱਚ, ਇਕੱਠਾਂ ਦੇ ਵਿੱਚ, ਪਰਾਂ ਦੇ ਵਿੱਚ ਕਥਾ ਕਰਦੇ ਨੇ,
ਸੁਨਹਿ ਬ੍ਰਿੰਦ ਔਰ ਹਰਖ ਉਪਾਹੀ,
ਇਹਨਾਂ ਨੂੰ ਸੁਣ ਕੇ ਸਰੋਤੇ ਮੰਤਰ ਮੁਗਤ ਹੋ ਜਾਂਦੇ ਨੇ, ਕੀਲੇ ਜਾਂਦੇ ਨੇ ਇੱਕ ਤਰ੍ਹਾਂ ਦੇ ਨਾਲ, ਤੇ ਸਰੋਤੇ ਇਹਨਾਂ ਤੋਂ ਸੁਣ ਕੇ ਜੋ ਕਥਾ ਵਿਚਾਰਾਂ ਨੇ ਬਹੁਤ ਪ੍ਰਸੰਨ ਹੁੰਦੇ ਨੇ।
ਆਛੀ ਰੀਤ ਸੁਨਾਵਨ ਕਰਹੀ,
ਇਹਨਾਂ ਦਾ ਵਿਖਿਆਨ ਕਰਨ ਦਾ ਜਿਹੜਾ ਢੰਗ ਹੈ ਬਹੁਤ ਹੀ ਵਧੀਆ ਹੈ, ਬੜੇ ਪ੍ਰਮਾਣਾਂ ਦੇ ਸਹਿਤ ਸੋਹਣੇ ਸ਼ਬਦਾਂ ਦੀ ਤਰਤੀਬ ਬਣਾ ਕੇ ਕਰਦੇ ਨੇ।
ਰੀਜ ਹੈ ਸਗਰੇ ਸੋ ਜਸ ਉਚਰਹੀ,
ਤੇ ਸੁਣਨ ਵਾਲੇ ਬੜੇ ਰੀਝ ਜਾਂਦੇ ਨੇ, ਤੇ ਇਹਨਾਂ ਦੀ ਫਿਰ ਮਹਿਮਾ ਵੀ ਕਰਦੇ ਨੇ ਵੀ ਬੜੀ ਵਧੀਆ ਕਥਾ ਕੀਤੀ ਹੈ, ਬੜਾ ਵਧੀਆ ਵਿਦਵਾਨ ਹੈ ਵੀ ਇਹ ਤਾਂ, ਇਸ ਤਰ੍ਹਾਂ ਮਹਿਮਾ ਕਰਦੇ ਨੇ।
ਤਿਨਹੋਂ ਵਿਖੇ ਸਿੱਖ ਜਾਤ ਕਨੇਰੇ,
ਸੋ ਉਹਨਾਂ ਨੇ ਕੀ ਵੇਖਿਆ ਇਹਨਾਂ ਵਿਦਵਾਨਾਂ ਨੇ, ਬਾਲਾ ਤੇ ਕਿਸ਼ਨਾ ਨੇ, ਇੱਕ ਦਿਨ ਗੁਰੂ ਦੇ ਸਿੱਖਾਂ ਨੂੰ ਗੁਰੂ ਘਰ ਵੱਲ ਜਾਂਦਿਆਂ ਵੇਖ ਕੇ
ਵਾਂਛਤ ਪਾਏ ਗੁਰੂ ਮੁਖ ਹੇਰੇ,
ਵੀ ਬਹੁਤ ਸਾਰੇ ਸਿੱਖ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਜਾਂਦੇ ਨੇ, ਮਨ ਵਾਂਛਤ ਦਾਤਾਂ ਉਥੋਂ ਪ੍ਰਾਪਤ ਕਰ ਲੈਂਦੇ ਹਨ।
ਸੁਣ ਉਪਦੇਸ਼ ਤਿਆਗ ਲਭ ਰੋਸ,
ਤੇ ਸੁਣ ਕੇ ਗੁਰੂ ਪਾਤਸ਼ਾਹ ਦਾ ਉਪਦੇਸ਼ ਜਿਹੜਾ ਹੈ ਨਾ, ਉਪਦੇਸ਼ ਗ੍ਰਹਿਣ ਕਰਕੇ ਲਵ ਅਤੇ ਰੋਸ, ਲਵ ਅਤੇ ਲੋਭ ਦੋਵੇਂ ਮਿਲਦੇ ਜੁਲਦੇ ਸ਼ਬਦ ਨੇ, ਤੇ ਲੋਭ ਹੁੰਦਾ ਪਦਾਰਥ ਇਕੱਠੇ ਕਰਨ ਦਾ, ਮਾਇਆ ਇਕੱਠੀ ਕਰਨ ਦਾ ਜਿਹੜਾ ਹੋਵੇ ਉਹਨੂੰ ਲੋਭ ਕਿਹਾ ਜਾਂਦਾ, ਲਾਲਚ ਕਿਹਾ ਜਾਂਦਾ, ਤੇ ਲਵ ਤੋਂ ਭਾਵ ਹੁੰਦਾ ਖਾਣ ਦਾ ਸ਼ੌਕ, ਜਿਹਨੂੰ ਵਧੇਰੇ ਹੋਵੇ ਖਾਣ ਦਾ ਲਾਲਚੀ ਕੋਈ ਜੀਵ ਹੋਵੇ ਉਹ ਉਹਨੂੰ ਲਵ ਕਿਹਾ ਜਾਂਦਾ। ਤੇ ਉਪਦੇਸ਼ ਨੂੰ ਸੁਣ ਕੇ ਕਹਿੰਦੇ ਲਵ ਲੋਭ ਅਤੇ ਰੋਸ, ਰੋਸ ਜਾਣੀ ਕਿ ਕ੍ਰੋਧ, ਇਹ ਸਿੱਖ ਤਿਆਗ ਦਿੰਦੇ ਹਨ।
ਤਰਹਿ ਹਿਰਦੈ ਮਹਿ ਸਤ ਸੰਤੋਸ਼,
ਹਿਰਦੇ ਦੇ ਅੰਦਰ ਸ਼ੁਭ ਗੁਣ ਧਾਰਨ ਕਰ ਲੈਂਦੇ ਨੇ ਗੁਰੂ ਕੇ ਸਿੱਖ, ਸਤ ਅਤੇ ਸੰਤੋਖ ਨਾਲ ਜੁੜਦੇ ਨੇ।
ਇਤਿਆਦਿਕ ਗੁਣ ਹਿਰਦੈ ਵਿਚਾਰੇ,
ਇਸ ਤਰ੍ਹਾਂ ਦੇ ਸ਼ੁਭ ਗੁਣ ਮਨ ਵਿੱਚ ਇਹਨਾਂ ਨੇ ਵਿਚਾਰੇ ਨੇ, ਵੀ ਇਹ ਤੇ ਬੜੀ ਚੰਗੀ ਗੱਲ ਹੈ, ਗੁਰੂ ਅਰਜਨ ਦੇਵ ਸਾਹਿਬ ਜੀ ਬੜਾ ਸੁੰਦਰ ਉਪਦੇਸ਼ ਬਖਸ਼ਦੇ ਨੇ।
ਗੁਰ ਦਰਸ਼ਨ ਕੇ ਹੇਤ ਸੁਧਾਰੇ,
ਸਤਿਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਇਹ ਵੀ ਚੱਲ ਕੇ ਆਏ ਨੇ,
ਸ੍ਰੀ ਅਰਜਨ ਕੇ ਢਿੱਗ ਚਲ ਆਏ,
ਪਹੁੰਚ ਗਏ ਪਾਤਸ਼ਾਹ ਦੀ ਹਜ਼ੂਰੀ ਵਿੱਚ,
ਨਮੋ ਠਾਨ ਬੈਠੇ ਸਮਹਾਏ,
ਤੇ ਨਮਸਕਾਰ ਕਰਕੇ ਜਿੱਥੇ ਥਾਂ ਮਿਲੀ ਸਤਿਗੁਰਾਂ ਦੇ ਕੋਲ ਬੈਠੇ ਹਨ,
ਬੋਲੇ ਬਾਹਰ ਆਪ ਸਤਿਗੁਰ ਹੋ,
ਤੇ ਬੇਨਤੀ ਕਰਨ ਲੱਗੇ ਮਹਾਰਾਜ ਆਪ ਜੀ ਸੱਚੇ ਗੁਰੂ ਹੋ, ਸਤਿਗੁਰ ਸਰੂਪ ਹੋ।
ਉਪਦੇਸੋ ਗੁਣ ਸਿੱਖਣ ਔਰ ਹੋ,
ਉਪਦੇਸ਼ ਕਰੋ ਸਾਨੂੰ ਵੀ ਕੋਈ ਗੁਣ ਬਖਸ਼ਿਸ਼ ਕਰ ਦਿਓ, ਆਪਣੇ ਸਿੱਖ ਜਾਣ ਕੇ ਸਾਨੂੰ ਵੀ ਪਵਿੱਤਰ ਉਪਦੇਸ਼ ਬਖਸ਼ੋ।
ਸ਼ਾਸਤਰ ਸ਼ਾਸਤਰਨ ਮਤ ਕੋ ਜਨ ਹੈ,
ਛੇ ਸ਼ਾਸਤਰਾਂ ਦਾ ਜਿਹੜਾ ਮਤ ਹੈ, ਸਿਧਾਂਤ ਹੈ, ਉਸ ਨੂੰ ਅਸੀਂ ਜਾਣਦੇ ਹਾਂ, ਪੜਿਆ ਹੈ।
ਕਥਾ ਪੁਰਾਣ ਮਹਾਨ ਬਖਾਨ ਹੈ,
ਤੇ ਪੁਰਾਣਾ ਦੀ 18 ਪੁਰਾਣਾ ਦੀ ਕਥਾ ਅਸੀਂ ਬੜੀ ਬੜੀ ਵਧੀਆ ਕਰ ਲੈਂਦੇ ਹਾਂ, ਜਾਣਦੇ ਹਾਂ ਉਹਨਾਂ ਦੇ ਅਰਥਾਂ ਨੂੰ। ਸੋ ਗੁਰਮੁਖ ਪਿਆਰਿਓ, 4 ਵੇਦ, 6 ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, 52 ਉਪਨਿਸ਼ਦ ਤੇ ਇਸੇ ਪ੍ਰਕਾਰ ਰਮਾਇਣ, ਮਹਾਭਾਰਤ, ਇਹ ਸੰਸਕ੍ਰਿਤ ਦੇ ਵਿੱਚ ਲਿਖੇ ਗਏ ਪੁਰਾਤਨ ਗ੍ਰੰਥ ਨੇ। ਸੋ ਅੱਜ ਕੱਲ ਭਾਵੇਂ ਇਹਨਾਂ ਦੇ ਅਲੱਥੇ ਹੋ ਗਏ ਨੇ, ਤੇ ਇਹਨਾਂ ਗ੍ਰੰਥਾਂ ਦੀ ਜੇ ਸੰਖੇਪ ਜੀ ਨਜ਼ਰ ਮਾਰਨੀ ਹੋਵੇ ਨਾ, ਜਿਵੇਂ ਕਿ ਸਤਿਗੁਰੂ ਕਹਿੰਦੇ ਨੇ ਵੀ 6 ਘਰ, 6 ਗੁਰ, 6 ਉਪਦੇਸ਼, 6 ਸ਼ਸਤਰਾਂ ਦੇ ਜਿਹੜੇ ਲਿਖਾਰੀ ਨੇ, ਗੁਰ ਤੋਂ ਭਾਵ ਉੱਥੇ ਵਿਦਵਾਨ ਲਿਖਾਰੀਆਂ ਵੱਲ ਇਸ਼ਾਰਾ ਹੈ, ਤੇ ਕਹਿੰਦੇ ਇਹ ਸ਼ਸਤਰ ਵੀ 6 ਤੇ ਇਹਨਾਂ ਦੇ ਲਿਖਾਰੀ ਵੀ ਅਲੱਗ ਅਲੱਗ 6 ਰਿਸ਼ੀ ਹੋਏ ਨੇ, ਤੇ ਇਹਨਾਂ ਦਾ ਉਪਦੇਸ਼ ਵੀ 6 ਤਰ੍ਹਾਂ ਦਾ ਹੀ ਹੈ। ਮੀਮਾਂਸਾ ਰਿਸ਼ੀ ਨੇ ਇੱਕ ਸ਼ਸਤਰ 6 ਵਿੱਚੋਂ ਲਿਖਿਆ ਹੈ, ਤੇ ਗੁਰਮੁਖ ਪਿਆਰਿਓ ਤੁਸੀਂ ਹੈਰਾਨ ਹੋਵੋਗੇ, ਕਹਿਣ ਵਿੱਚ ਤੇ ਇਹ ਧਾਰਮਿਕ ਗ੍ਰੰਥ ਹੈ ਵੈਸੇ, ਪਰ ਇਸ ਸ਼ਾਸਤਰ ਦਾ ਜਿਹੜਾ ਮਤ ਹੈ ਉਹ ਨਾਸਤਿਕ ਮਤ ਹੈ, ਉਹ ਪਰਮਾਤਮਾ ਨੂੰ ਵਾਹਿਗੁਰੂ ਨੂੰ ਮੰਨਦਾ ਹੀ ਕੋਈ ਨਹੀਂ ਹੈ, ਤੇ ਕਹਿੰਦਾ ਮਟੀਰੀਅਲ ਹੀ ਅਨਾਦੀ ਹੈ, ਇਹ ਤੱਤਾਂ ਦਾ ਬਣਿਆ ਸੰਸਾਰ ਹੀ ਅਨਾਦੀ ਹੈ, ਤੇ ਸੋ ਇਹੀ ਕਦੇ ਖਤਮ ਨਹੀਂ ਹੁੰਦਾ ਤੇ ਕਦੇ ਇਹ ਸ਼ੁਰੂ ਨਹੀਂ ਹੁੰਦਾ, ਕੇਵਲ ਰੂਪ ਬਦਲ ਲੈਂਦਾ ਹੈ। ਇਸ ਤਰ੍ਹਾਂ ਦੀ ਵਿਆਖਿਆ ਇਹ ਸ਼ਸਤਰ ਵਿੱਚ ਕੀਤੀ ਗਈ ਹੈ। ਇਸ ਲਈ ਹਰ ਗ੍ਰੰਥਕਰਤਾ ਦੇ ਵਿਚਾਰ ਵੱਖੋ ਵੱਖਰੇ ਨੇ, ਤੇ ਇਹਨਾਂ ਦੀ ਵਿਦਿਆ ਨੂੰ ਪੜ੍ਹ ਕੇ, ਜਾਣੀ ਕਿ ਅੱਖਰ ਬੋਧ ਲੈ ਕੇ, ਵਿਆਕਰਨ ਪੜ੍ਹ ਕੇ ਤੇ ਇਹਨਾਂ ਦੇ ਅਰਥ ਕਰ ਲੈਣੇ ਕੁਝ ਹੋਰ ਗੱਲ ਹੈ, ਪਰ ਸਿਧਾਂਤ ਨੂੰ ਸਮਝਣਾ ਕੁਝ ਵੱਖਰੀ ਜੀ ਗੱਲ ਹੈ। ਇਸੇ ਕਰਕੇ ਤੇ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਆਨੰਦ ਸਾਹਿਬ ਵਿੱਚ ਬੜੇ ਸਾਫ਼ ਜਿਹੇ ਸ਼ਬਦ ਕਹਿ ਦਿੱਤੇ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ। ਸਿਮਰਤੀਆਂ ਜਾਂ ਸ਼ਾਸਤਰ ਆਦਿਕ ਜਿੰਨੇ ਵੀ ਗ੍ਰੰਥ ਨੇ, ਇਹ ਪੁੰਨ ਅਤੇ ਪਾਪ ਨੂੰ ਜ਼ਰੂਰ ਵਿਚਾਰਦੇ ਨੇ ਵੀ ਪੁੰਨ ਦਾ ਕੀ ਫਲ ਹੁੰਦਾ, ਪਾਪ ਦਾ ਕੀ ਫਲ ਹੁੰਦਾ। ਤੱਤੈ ਸਾਰ ਨਾ ਜਾਣੀ, ਸਿਧਾਂਤ ਕੀ ਹੈ ਮਨੁੱਖਾ ਜ਼ਿੰਦਗੀ ਦੀ ਸਫਲਤਾ ਵਾਸਤੇ, ਅਸਲ ਰਸਤਾ ਕੀ ਹੈ, ਬੰਦਗੀ ਕਿਸ ਨੂੰ ਕਹੀਦਾ, ਕਹਿੰਦੇ ਇਹਦੀ ਇਹਨਾਂ ਨੇ ਸਾਰ ਨਹੀਂ ਜਾਣੀ। ਇਹਨਾਂ ਨੂੰ ਲਿਖਣ ਵਾਲਿਆਂ ਨੂੰ, ਲਿਖਾਰੀਆਂ ਨੂੰ, ਰਿਸ਼ੀਆਂ ਨੂੰ ਪਤਾ ਨਹੀਂ ਲੱਗਿਆ ਵੀ ਜੀਵਨ ਜਿਉਣਾ ਕਿਵੇਂ ਆ, ਸਫਲ ਕਿਵੇਂ ਕਰਨਾ। ਤੇ ਤੱਤੈ ਸਾਰ ਨਾ ਜਾਣੀ, ਗੁਰੂ ਬੱਝ ਹੋ, ਤੱਤੈ ਸਾਰ ਨਾ ਜਾਣੀ, ਰਿਪੀਟ ਕਰ ਦਿੱਤੀ ਗੱਲ, ਕਹਿੰਦੇ ਗੁਰੂ ਤੋਂ ਬਿਨਾਂ ਤੱਤ ਸਮਝ ਨਹੀਂ ਆਉਂਦਾ, ਸਿਧਾਂਤ ਪ੍ਰਿੰਸੀਪਲ ਸਮਝ ਨਹੀਂ ਆਉਂਦਾ ਹੈ। ਤੇ ਇਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਦਾ ਸਿਧਾਂਤ ਹੈ, ਤੇ ਇਹਨਾਂ ਨੇ ਵਿਦਿਆ ਬਹੁਤ ਪੜ੍ਹੀ ਹੈ, ਸ਼ਸਤਰਾਂ ਦੇ ਵੀ ਵਿਖਿਆਤਾ ਨੇ ਤੇ ਪੁਰਾਣਾ ਆਦਿਕ ਦਾ ਵੀ ਵਿਖਿਆਨ ਕਰ ਲੈਂਦੇ ਨੇ, ਆਖ ਰਹੇ ਨੇ
ਸਰੋਤਾ ਕੋ ਹਮ ਦੇ ਤਿਰ ਜਾਏ,
ਕਹਿੰਦੇ ਜੀ ਕਥਾ ਕਰਕੇ ਅਸੀਂ ਸਰੋਤਿਆਂ ਦੀ ਖੁਸ਼ੀ ਲੈ ਲੈਂਦੇ ਹਾਂ,
ਸਰਬ ਪ੍ਰਸੰਨ ਹੈ ਸੋ ਜਸ ਅਲਾਏ,
ਅਤੇ ਸਾਡੇ ਕੋਲੋਂ ਕਥਾ ਸੁਣ ਕੇ ਸਾਰੇ ਹੀ ਬਹੁਤ ਪ੍ਰਸੰਨ ਹੁੰਦੇ ਨੇ, ਸਾਡੀ ਮਹਿਮਾ ਵੀ ਕਰਦੇ ਨੇ,
ਤੂ ਹਮਾਰੇ ਮਨ ਮੈਂ ਸ਼ਾਂਤ।
ਪਾਤਸ਼ਾਹ ਇਹ ਸਭ ਕੁਛ ਤੇ ਸਾਡੇ ਕੋਲ ਹੈ, ਪਰ ਸਾਡੇ ਮਨ ਨੂੰ ਸ਼ਾਂਤੀ ਫਿਰ ਵੀ ਨਹੀਂ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰਮੁਖੋ ਖਿਮਾ ਕਰਨਾ, ਵਿਦਿਆ ਪੜ੍ਹ ਲੈਣੀ ਚੰਗੀ ਗੱਲ ਹੈ, ਪਰ ਵਿਦਿਆ ਨੂੰ ਆਪਣੇ ਜੀਵਨ ਤੇ ਢਾਲਣਾ ਬੜੀ ਔਖੀ ਗੱਲ ਹੈ, ਮੁਸ਼ਕਲ ਬਾਤ ਹੈ। ਤੇ ਇਹਨਾਂ ਦੀ ਹਾਲਤ ਵੀ ਕੁਝ ਐਸੀ ਹੈ, ਵਿਦਿਆ ਪੜ੍ਹੀ ਹੈ, ਜਿਵੇਂ ਇੱਕ ਰੋਗੀ ਡਾਕਟਰ ਦੇ ਕੋਲੋਂ ਦਵਾਈ ਲੈਂਦਾ ਨਾ, ਤੇ ਜੇ ਦਵਾਈ ਲੈ ਕੇ ਕਈ ਵਾਰੀ ਤੇ ਉਹ ਦਵਾਈ ਐਕਸ਼ਨ ਸਹੀ ਕਰ ਦੇਵੇ ਤੇ ਰੋਗੀ ਠੀਕ ਹੋ ਜਾਂਦਾ, ਕਿਤੇ ਕਿਤੇ ਕੀ ਹੁੰਦਾ ਉਹ ਦਵਾਈ ਦਾ ਰਿਐਕਸ਼ਨ ਹੋ ਜਾਂਦਾ। ਜਦੋਂ ਰਿਐਕਸ਼ਨ ਹੁੰਦਾ ਨਾ, ਫਿਰ ਰੋਗ ਪਹਿਲਾਂ ਨਾਲੋਂ ਵੀ ਵੱਧ ਜਾਂਦਾ, ਰੋਗੀ ਦੀ ਜ਼ਿੰਦਗੀ ਖਤਰੇ ਵਿੱਚ ਪੈ ਜਾਂਦੀ ਹੈ। ਇਸੇ ਤਰ੍ਹਾਂ ਜਿਹੜੀ ਵਿੱਦਿਆ ਹੈ, ਖਾਸ ਕਰਕੇ ਬ੍ਰਹਮ ਵਿੱਦਿਆ, ਧਰਮ ਦੀ ਵਿੱਦਿਆ, ਇਹ ਪੜ੍ਹਨੀ ਤੇ ਇਸ ਵਾਸਤੇ ਆ ਵੀ ਸਾਡੇ ਜੀਵਨ ਨੂੰ ਦਵਾਈ ਦਾ ਕਾਰਜ ਕਰੇ, ਸਾਡੇ ਅੰਦਰਲੇ ਰੋਗਾਂ ਨੂੰ ਮਿਟਾਵੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਨਾਸ਼ ਕਰੇ। ਵਿਦਿਆ ਪੜ੍ਹੀ ਸੀ ਹੰਕਾਰ ਨੂੰ ਮੇਟਣ ਵਾਸਤੇ, ਪਰ ਕਈ ਵਾਰੀ ਕੀ ਹੁੰਦਾ, ਬੰਦੇ ਨੂੰ ਵਿਦਿਆ ਦਾ ਹੀ ਹੰਕਾਰ ਹੋ ਜਾਂਦਾ ਵੀ ਮੈਂ ਵਿਦਵਾਨ ਬਹੁਤ ਵਧੀਆ ਹਾਂ, ਮੈਂ ਦੁਨੀਆਂ ਨੂੰ ਰਿਝਾ ਲੈਂਦਾ, ਪ੍ਰਸੰਨ ਕਰ ਲੈਂਦਾ। ਅਗਰ ਕੋਈ ਡਿਬੇਟ ਮੇਰੇ ਨਾਲ ਕਰੇ ਤੇ ਚਰਚਾ ਵਿੱਚ ਮੈਂ ਕਦੇ ਹਾਰਦਾ ਨਹੀਂ। ਇਸ ਤਰ੍ਹਾਂ ਵਿਦਿਆ ਦਾ ਹੰਕਾਰ ਜੇ ਹੋ ਜਾਵੇ, ਸਮਝ ਲਓ ਇਹ ਦਵਾਈ ਦੇ ਰਿਐਕਸ਼ਨ ਵਾਂਗ ਹੈ, ਤੇ ਰਿਐਕਸ਼ਨ ਰੋਕਣਾ ਕਈ ਵਾਰੀ ਚੰਗੇ ਚੰਗੇ ਡਾਕਟਰਾਂ ਦੇ ਵੀ ਬਸੋਂ ਬਾਹਰ ਹੋ ਜਾਂਦਾ ਹੈ। ਸੋ ਇਸ ਤਰ੍ਹਾਂ ਵਿਦਿਆ ਦਾ ਹੰਕਾਰ ਬੜਾ ਖਤਰਨਾਕ, ਤੇ ਇੱਥੇ ਗੱਲ ਵਿਦਿਆ ਦੀ ਚੱਲ ਰਹੀ ਹੈ। ਤੇ ਕਹਿੰਦੇ ਜੀ ਅਸੀਂ ਕਥਾ ਬੜੀ ਸੋਹਣੀ ਕਰਦੇ ਹਾਂ, ਵਿਦਿਆ ਬਹੁਤ ਪੜ੍ਹੀ ਹੈ, ਸੰਸਕ੍ਰਿਤ ਦੇ ਵਿਆਕਰਣ ਤੱਕ ਪੜ੍ਹ ਲਏ ਨੇ, ਪਰ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਹੈ।
ਨਹਿ ਉਪਜਤ ਹੋਏ ਮਤ ਅਵਦਾਤ,
ਤੇ ਮਤ ਦੇ ਅੰਦਰ ਜੋ ਵਿਵਾਦ ਹੈ ਉਹ ਖਤਮ ਨਹੀਂ ਹੁੰਦਾ। ਵਿਵਾਦ ਤੋਂ ਜਾਣੀ ਕਿ ਮਨ ਝਗੜਿਆਂ ਤੋਂ ਰਹਿਤ ਨਹੀਂ ਹੁੰਦਾ, ਦੁਬਧਾ ਵਿੱਚ ਹੈ।
ਸਿੱਖ ਆਪ ਕੇ ਸ਼ਾਂਤੀ ਪਾਏ,
ਅਸੀਂ ਹੈਰਾਨ ਹਾਂ ਆਪ ਦੇ ਦਰ ਤੇ ਜਿਹੜੇ ਸਿੱਖ ਆਉਂਦੇ ਨੇ ਨਾ, ਉਹ ਭਾਵੇਂ ਵਿਦਿਆ ਵੀ ਨਹੀਂ ਪੜ੍ਹਦੇ ਹਨ, ਉਹ ਵਿਦਵਾਨ ਵੀ ਨਹੀਂ ਹੁੰਦੇ, ਪਰ ਮਨ ਨੂੰ ਸ਼ਾਂਤੀ ਉਹਨਾਂ ਦੇ ਬਹੁਤ ਵੇਖੀ ਦੀ ਹੈ, ਮਨ ਬੜਾ ਟਕਾ ਵਿੱਚ ਹੁੰਦਾ ਹੈ।
ਅਜਮਤ ਜੁਤ ਲਹਿ ਗੁਣ ਸਮਦਾਏ,
ਤੇ ਮਨ ਬਹੁਤ ਸਾਰੇ ਗੁਣ ਉਹਨਾਂ ਦੇ ਜੀਵਨ ਵਿੱਚੋਂ ਵੇਖਣ ਨੂੰ ਮਿਲਦੇ ਨੇ। ਕਈ ਤੇ ਐਸੇ ਸਿੱਖ ਵੀ ਵੇਖਦੇ ਆ ਵੀ ਜਿਨ੍ਹਾਂ ਦੀ ਜ਼ਬਾਨ ਵਿੱਚ ਇੰਨੀ ਬਰਕਤ, ਉਹਨਾਂ ਦੇ ਬੋਲੇ ਹੋਏ ਸ਼ਬਦਾਂ ਵਿੱਚ ਸ਼ਕਤੀ ਹੈ।
ਕਿਰਪਾ ਕਰੋ ਇਸ ਭੇਦ ਬਤਾਵੋ,
ਪਾਤਸ਼ਾਹ ਰਹਿਮਤ ਕਰੋ ਸਾਡੇ ਤੇ, ਮਿਹਰ ਦੀ ਨਜ਼ਰ ਕਰ ਦਿਓ, ਇਸ ਗੱਲ ਦਾ ਸਾਨੂੰ ਭੇਦ ਤੇ ਸਮਝਾ ਦਿਓ ਘੱਟੋ ਘੱਟ। ਅਸੀਂ ਵਿਦਿਆ ਪੜ੍ਹ ਕੇ ਵੀ ਸ਼ਾਂਤ ਨਹੀਂ, ਤੇ ਸਿੱਖ ਵਿਦਿਆ ਪੜ੍ਹੇ ਤੋਂ ਬਿਨਾਂ ਵੀ ਸ਼ਾਂਤੀ ਰੱਖਦੇ ਨੇ। ਸੋ ਗੁਰਮੁਖ ਪਿਆਰਿਓ, ਇੱਥੇ ਫਿਰ ਬੇਨਤੀ ਕਰਦੇ ਹਾਂ, ਅੱਖਰੀ ਵਿਦਿਆ ਪੜ੍ਹ ਲੈਣੀ ਅਲੱਗ ਗੱਲ ਹੁੰਦੀ ਹੈ, ਪਰ ਜਿਹੜੀ ਅਧਿਆਤਮ ਵਿਦਿਆ ਨਾ, ਇਹ ਕਈ ਵਾਰੀ ਅੱਖਰਾਂ ਤੋਂ ਵੀ ਰਹਿਤ ਹੁੰਦੀ ਹੈ। ਅੱਖਰ ਬੜੇ ਮਹਾਨ ਨੇ, ਮੈਂ ਬੇਨਤੀ ਕੀਤੀ ਸੀ ਪਿਛਲੇ ਦਿਨਾਂ ਵਿੱਚ, ਅੱਖਰੀ ਨਾਭ, ਅੱਖਰੀ ਸਾਲਾਹ, ਅੱਖਰੀ ਗਿਆਨ ਗੀਤ ਗੁਣਗਾਹ, ਅੱਖਰੀ ਲਿਖਣ ਬੋਲਣ ਬਾਣ, ਅੱਖਰਾ ਸਿਰ ਸੰਜੋਗ ਵਖਾਣ। ਅੱਖਰ ਬਹੁਤ ਮਹਾਨ ਨੇ, ਪਰ ਇੱਕ ਥਾਂ ਤੇ ਇਹ ਵੀ ਕਹਿ ਦਿੱਤਾ, ਇਹ ਅੱਖਰ ਖਿਰ ਜਾਹੇਗੇ, ਉਹ ਅਖਰ ਇਨ ਮਹਿ ਨਾਹੀ, ਉਹ ਵਾਹਿਗੁਰੂ ਤੇ ਅੱਖਰਾਂ ਦੇ ਬੰਧਨ ਤੋਂ ਵੀ ਰਹਿਤ ਹੈ। ਤੇ ਬੰਦਾ ਸੋਚੇ ਵੀ ਮੈਂ ਚਾਰ ਅੱਖਰ ਸਿੱਖ ਗਿਆ ਤੇ ਹੁਣ ਰੱਬ ਨੂੰ ਪਾ ਲਿਆ, ਇਹ ਪੋਸੀਬਲ ਨਹੀਂ ਹੈ, ਇਹ ਅਸੰਭਵ ਆਦ ਹੈ ਗੁਰੂ ਪਿਆਰਿਓ। ਤੇ ਇਹ ਉਹ ਗੱਲ ਇੱਕ ਤਰ੍ਹਾਂ ਗੁਰਦੇਵ ਇੱਕ ਥਾਂ ਤੇ ਕਹਿ ਰਹੇ ਨੇ, ਕਹਿੰਦੇ ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਣਪੜ੍ਹਿਆ ਪਰਮਗਤ ਪਾਵੈ। ਸੋ ਜਿਹਨੇ ਗੋਬਿੰਦ ਜਾਣੀ ਕਿ ਵਾਹਿਗੁਰੂ ਨੂੰ ਧਿਆਉਣਾ ਸਿੱਖ ਲਿਆ, ਧਿਆਉਣ ਲੱਗ ਪਿਆ ਨਾ, ਉਹਨੂੰ ਫਿਰ ਅੱਖਰਾਂ ਦੀ ਬਹੁਤੀ ਲੋੜ ਹੀ ਨਹੀਂ ਪੈਂਦੀ ਹੈ। ਪਾਤਸ਼ਾਹ ਕਿਰਪਾ ਕਰਕੇ ਸਾਨੂੰ ਸਮਝਾ ਦਿਓ ਇਹ ਗੱਲ ਵੀ ਤੁਹਾਡੇ ਸਿੱਖਾਂ ਨੂੰ ਸ਼ਾਂਤੀ ਕਿਵੇਂ।
ਹਮਾਰੇ ਸ਼ਾਂਤ ਉਪਾਵੋ,
ਆਪ ਜੀ ਇਹ ਭੇਦ ਵੀ ਸਮਝਾਓ ਤੇ ਸਾਨੂੰ ਵੀ ਹਿਰਦੇ ਦੀ ਸ਼ਾਂਤੀ ਬਖਸ਼ ਦਿਓ।
ਸੁਣ ਸ੍ਰੀ ਮੁਖ ਤੇ ਬਾਕ ਬਖਾਨਾ,
ਇਹਨਾਂ ਦੀ ਬੇਨਤੀ ਸੁਣ ਕੇ ਕਿਰਪਾਲੂ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੇ ਪਵਿੱਤਰ ਮੁਖ ਤੋਂ ਕਹਿਣ ਲੱਗੇ,
ਮਨ ਕਾਰਨ ਗੁਣ ਅਵਗੁਣ ਜਾਣਾ,
ਕਹਿਣ ਲੱਗੇ ਕਿ ਭਾਈ ਮਨ ਹੀ ਇਹਦਾ ਕਾਰਨ ਹੈ। ਮਨ ਕਰਕੇ ਜਦੋਂ ਗੁਣ ਅਤੇ ਉਪਗੁਣ ਬੰਦਾ ਜਾਣਦਾ ਨਾ, ਤੇ ਉਸ ਕਰਕੇ ਮਨ ਸ਼ਾਂਤ ਨਹੀਂ ਹੁੰਦਾ ਹੈ। ਤੇ ਵਿਦਿਆ ਜਿਹੜੀ ਹੈ,
ਵਿਦਿਆ ਪੜ੍ਹਨ ਲੱਗੇ ਤੁਮ ਜਬ ਤੇ,
ਜਦੋਂ ਤੋਂ ਤੁਸੀਂ ਵਿਦਿਆ ਪੜ੍ਹਨ ਲੱਗੇ ਹੋ, ਇਸ ਰਸਤੇ ਤੁਰੇ ਹੋ,
ਮਨ ਤ੍ਰਿਸ਼ਨਾ ਉਪਜਾਏ ਸਤਬ ਤੇ,
ਮਨ ਦੇ ਅੰਦਰ ਉਸੇ ਵੇਲੇ ਤ੍ਰਿਸ਼ਨਾ ਵੀ ਪੈਦਾ ਹੁੰਦੀ ਗਈ ਹੈ।
ਉਹ ਵਿਦਿਆ ਹਮ ਪੜ੍ਹੈ ਬਣਾਏ,
ਤੇ ਮਨ ਵਿੱਚ ਖਿਆਲ ਬਣ ਗਿਆ ਵੀ ਅਸੀਂ ਬਹੁਤ ਸਾਰੀ ਵਿਦਿਆ ਪੜ੍ਹਾਂਗੇ, ਵਧੀਆ ਵਿਦਵਾਨ ਬਣਾਂਗੇ,
ਦਰਬ ਸਮੂਲ ਇਹ ਉਪਜਾਏ।
ਤੇ ਤੁਹਾਡੇ ਮਨ ਵਿੱਚ ਇਹ ਵੀ ਖਿਆਲ ਦ੍ਰਿੜ ਹੋ ਗਿਆ ਵੀ ਵਿਦਵਾਨ ਬਣਾਂਗੇ, ਤੇ ਬਹੁਤ ਸਾਰੀ ਮਾਇਆ ਸਾਨੂੰ ਮਿਲਿਆ ਕਰੇਗੀ, ਬਹੁਤ ਸਾਰਾ ਧਨ ਇਕੱਠਾ ਕਰ ਲਵਾਂਗੇ।
ਢਿੱਡ ਸੰਕਲਪ ਤਥਾ ਹੀ ਰਹਿਓ।
ਇਹ ਉਦੋਂ ਤੋਂ ਹੀ ਤੁਹਾਡੇ ਮਨ ਵਿੱਚ ਇਹ ਸੰਕਲਪ ਦ੍ਰਿੜ ਹੋ ਗਿਆ ਹੈ, ਇਹ ਗੱਲ ਮਨ ਵਿੱਚੋਂ ਨਿਕਲਦੀ ਕੋਈ ਨਹੀਂ ਹੈ।
ਕਰ ਕਰ ਕਥਾ ਦਰਬ ਹੀ ਲਹਿਓ।
ਤੇ ਹੁਣ ਤੱਕ ਜਿੰਨੀ ਵੀ ਕਥਾ ਕੀਤੀ ਹੈ ਬਸ ਧਨ ਹੀ ਇਕੱਠਾ ਕੀਤਾ ਹੈ।
ਨਿਜ ਮਨ ਕੇ ਸਮਝਾਵਨ ਕਾਰਨ,
ਆਪਣੇ ਮਨ ਨੂੰ ਸਮਝਾਉਣ ਵਾਸਤੇ।
ਵਿਦਿਆ ਕਿਆ ਨਾ ਵਿਚਾਰਨ,
ਇਹ ਵਿਦਿਆ ਦੀ ਵਿਚਾਰ ਤੁਸੀਂ ਆਪਣੇ ਵਾਸਤੇ ਨਹੀਂ ਕੀਤੀ, ਦੂਜਿਆਂ ਨੂੰ ਪ੍ਰਸੰਨ ਕਰਨ ਵਾਸਤੇ ਹੀ ਕੀਤੀ ਹੈ, ਮਨ ਨੂੰ ਉਪਦੇਸ਼ ਨਹੀਂ ਦਿੱਤਾ ਹੈ। ਗੁਰਮੁਖੋ, ਤਿੰਨ ਪ੍ਰਕਾਰ ਦੇ ਵਕਤੇ ਨੇ, ਸਵੇਰੇ ਵੀ ਦਾਸ ਨੇ ਬੇਨਤੀ ਕੀਤੀ ਸੀ, ਤਿੰਨ ਪ੍ਰਕਾਰ ਦੇ ਵਕਤੇ ਜਿਨ੍ਹਾਂ ਵਿੱਚੋਂ ਉੱਤਮ ਵਕਤਾ, ਮੱਧਮ ਵਕਤਾ ਤੇ ਕਨਿਸ਼ਠ ਵਕਤਾ। ਕਨਿਸ਼ਠ ਵਕਤਾ ਜਾਣੀ ਕਿ ਨੀਚ ਵਕਤਾ ਉਹਨੂੰ ਕਿਹਾ ਜਾਂਦਾ ਹੈ ਵੀ ਜਿਹੜਾ ਉਪਦੇਸ਼ ਦੇਵੇ ਤੇ ਉਪਦੇਸ਼ ਨੂੰ ਡੰਡਾ ਚੁੱਕ ਕੇ ਦ੍ਰਿੜ ਕਰਵਾਵੇ ਵੀ ਤੈਨੂੰ ਇਹ ਕਰਨਾ ਹੀ ਪੈਣਾ ਹੈ, ਜਿਹੜਾ ਮੁੱਖ ਤੋਂ ਕਹਿ ਦਿੱਤਾ ਉਹ ਲਾਗੂ ਵੀ ਜ਼ਰੂਰ ਕਰਨਾ ਹੈ। ਪੁਰਾਤਨ ਰਾਜੇ ਮਹਾਰਾਜੇ ਇਸ ਤਰ੍ਹਾਂ ਦਾ ਉਪਦੇਸ਼ ਜਦੋਂ ਕਰਦੇ ਸੀ, ਕੋਈ ਫੈਸਲਾ ਸੁਣਾ ਦਿੱਤਾ, ਇਹ ਗੁਰਮੁਖ ਪਿਆਰਿਓ ਕਨਿਸ਼ਠ ਵਕਤੇ ਦੀ ਨਿਸ਼ਾਨੀ ਹੈ। ਇੱਕ ਮੱਧਮ ਵਕਤਾ ਹੁੰਦਾ ਹੈ, ਉਹ ਮੱਧਮ ਵਕਤਾ ਕੀ ਕਰਦਾ, ਉਪਦੇਸ਼ ਦਿੰਦਾ ਹੈ, ਉਹਦੇ ਉਪਦੇਸ਼ ਨੂੰ ਕੋਈ ਮੰਨੇ ਜਾਂ ਨਾ ਮੰਨੇ ਉਹਦਾ ਕੋਈ ਸਰੋਕਾਰ ਨਹੀਂ ਹੈ। ਉਹਦਾ ਮਕਸਦ ਤੇ ਕੇਵਲ ਉਪਦੇਸ਼ ਦੇ ਬਦਲੇ ਆਪਣਾ ਜੀਵਨ ਦਾ ਨਿਰਬਾਹ, ਲੋੜੀਂਦੀ ਮਾਇਆ ਦੀ ਇਕੱਤਰਤਾ ਹੈ। ਜਿਹੜਾ ਉੱਤਮ ਵਕਤ ਹੈ ਸਭ ਤੋਂ, ਉਹ ਹੈ ਗੁਰਮੁਖ ਪਿਆਰਿਓ ਆਪਣੇ ਮਨ ਨੂੰ ਉਪਦੇਸ਼ ਦਿੰਦਾ ਹਮੇਸ਼ਾ, ਆਪਣੇ ਮਨ ਨੂੰ ਸੰਬੋਧਨ ਕਰਕੇ ਹੀ ਹਰ ਗੱਲ ਕਹਿੰਦਾ, ਦੂਜਿਆਂ ਦੇ ਔਗਣਾਂ ਵੱਲ ਨਹੀਂ ਜਾਂਦਾ। ਤੇ ਦਾਸ ਦੇ ਵਿਦਿਆ ਦਾਤੇ ਮਹਾਂਪੁਰਖਾਂ ਨੇ ਇਹ ਗੱਲ ਸਮਝਾਈ ਸੀ, ਕਹਿੰਦੇ ਭਾਈ ਜਦੋਂ ਤੇ ਵਿਚਾਰ ਕਰਨੀ ਹੋਵੇ ਕਿਸੇ ਗੁਣ ਦੀ, ਤੇ ਫਿਰ ਉਦਾਹਰਨਾਂ ਉਹਨਾਂ ਗੁਰਮੁਖਾਂ ਦੀਆਂ ਲਈ ਦੀਆਂ ਨੇ ਜਿਨ੍ਹਾਂ ਦਾ ਜੀਵਨ ਉੱਚਾ ਹੋਵੇ, ਦੂਜਿਆਂ ਦੀਆਂ ਉਦਾਹਰਨਾਂ ਲਈ ਦੀਆਂ ਨੇ। ਜੇ ਵਿਚਾਰ ਕਰਨੀ ਹੋਵੇ ਕਿਸੇ ਔਗਣ ਦੇ ਉੱਤੇ, ਤੇ ਹਮੇਸ਼ਾ ਆਪਣੇ ਤੇ ਲਾਗੂ ਕਰੀਦਾ ਵੀ ਜਿਵੇਂ ਮੈਂ ਔਗਣਾ ਭਰਿਆ ਹਾਂ, ਹਮ ਅਵਗੁਣ ਭਰੇ ਏਕ ਗੁਣ ਨਾਹੀਂ। ਉੱਤਮ ਵਕਤਾ ਔਗਣ ਨੂੰ ਆਪਣੇ ਆਪ ਤੇ ਲਾਉਂਦਾ ਹੈ ਤੇ ਗੁਣ ਨੂੰ ਦੂਜਿਆਂ ਦੇ ਜੀਵਨ ਤੇ ਲਾ ਕੇ ਵੇਖਦਾ ਹੈ। ਸੋ ਮਨ ਨੂੰ ਸੰਬੋਧਨ ਕਰਕੇ ਹਮੇਸ਼ਾ ਉੱਤਮ ਵਕਤੇ ਦਾ ਉਪਦੇਸ਼ ਹੁੰਦਾ ਹੈ। ਗੁਰੂ ਪਾਤਸ਼ਾਹ ਨੇ ਜਿਹੜੀ ਬਾਣੀ ਉਚਾਰੀ ਹੈ ਨਾ, ਇਹਦਾ ਪਾਵਨ ਉਪਦੇਸ਼ ਮਨ ਨੂੰ ਸੰਬੋਧਨ ਹੈ। ਤੇ ਵਾਰ ਵਾਰ ਮਨ ਦੀ ਗੱਲ ਆਉਂਦੀ ਹੈ ਤੇ ਕਦੇ ਕਹਿੰਦੇ ਨੇ ਰੇ ਮਨ ਪ੍ਰਭ ਕੀ ਸਰਨ ਵਿਚਾਰੋ, ਰੇ ਮਨ ਮਨ ਰੇ ਕੌਣ ਕੁ ਮਤ ਤੈ ਲੀਨੀ। ਸੋ ਵਾਰ ਵਾਰ ਇਸ ਤਰ੍ਹਾਂ ਉਪਦੇਸ਼ ਸਤਿਗੁਰੂ ਕਰਦੇ ਨੇ। ਗੁਰਦੇਵ ਕਹਿ ਰਹੇ ਨੇ ਇਸ ਭਾਈ ਬਾਲਾ ਅਤੇ ਕ੍ਰਿਸ਼ਨਾ ਨੂੰ, ਕਹਿੰਦੇ ਤੁਸੀਂ ਜਿੰਨਾ ਵੀ ਉਪਦੇਸ਼ ਹੁਣ ਤੱਕ ਦਿੱਤਾ ਜਾਂ ਵਿਦਿਆ ਪੜ੍ਹੀ ਹੈ ਨਾ, ਇਹਦਾ ਮਨੋਰਥ ਕੇਵਲ ਇਹ ਰਿਹਾ ਵੀ ਮਾਇਆ ਕਿੰਨੀ ਕੁ ਬਣਦੀ ਹੈ, ਧਿਆਨ ਤੇ ਮਾਇਆ ਵਿੱਚ ਰਿਹਾ ਹਮੇਸ਼ਾ।
ਕਥਾ ਕਰਤ ਤਨ ਮਹਿਮਨ ਰਹਾ,
ਤੇ ਕਥਾ ਕਰਦਿਆਂ ਹੋਇਆਂ ਵੀ ਮਨ ਹਮੇਸ਼ਾ ਮਾਇਆ ਵਿੱਚ ਲੱਗਿਆ ਰਹਿੰਦਾ ਹੈ।
ਕਿਮ ਸ਼ਾਂਤੀ ਗੁਣ ਗਨ ਕੋਲ ਹੈ,
ਫਿਰ ਆਪ ਹੀ ਵਿਚਾਰ ਕੇ ਵੇਖੋ ਵੀ ਤੁਹਾਡੇ ਮਨ ਨੂੰ ਸ਼ਾਂਤੀ ਕਿਵੇਂ ਆਵੇ। ਜਿੱਥੋਂ ਸ਼ਾਂਤੀ ਆਉਣੀ ਸੀ ਉਧਰ ਤੇ ਧਿਆਨ ਕੋਈ ਨਹੀਂ ਕੀਤਾ।
ਅਬ ਦੇਖ ਰਹੋ ਅਗਾਰੀ ਐਸੇ,
ਹੁਣ ਅੱਜ ਤੋਂ ਇਹ ਪਰਣ ਕਰ ਲਵੋ ਜਦੋਂ ਵੀ ਕਥਾ ਕਰਨੀ ਹੈ,
ਸਮਝਾਵਨ ਹਿਤ ਲੋਕਨ ਜੈਸੇ,
ਲੋਕਾਂ ਨੂੰ ਸਮਝਾਉਣ ਵਾਸਤੇ ਜੋ ਕਰਦੇ ਹੋ,
ਅਨਕ ਭਾਂਤ ਕੀ ਕਰ ਚਤੁਰਾਈ,
ਚਤੁਰਾਈ ਆਦਿਕ ਜਿਹੜੀ ਕਰਦੇ ਹੋ ਮਨ ਦੇ ਵਿੱਚ,
ਕਰੋ ਰਝਾਵਨ ਠਾਨ ਉਪਾਈ,
ਤੇ ਰਝਾਵਨ ਵਾਸਤੇ ਪ੍ਰਸੰਨ ਕਰਨ ਵਾਸਤੇ,
ਤੈਸੇ ਮਨ ਸਮਝਾਵਨ ਕਾਰਨ।
ਹੁਣ ਦੂਜਿਆਂ ਨੂੰ ਉਪਦੇਸ਼ ਨਹੀਂ ਦੇਣਾ ਹੈ, ਉਪਦੇਸ਼ ਆਪਣੇ ਮਨ ਨੂੰ ਸਮਝਾਉਣ ਵਾਸਤੇ, ਆਪਣੇ ਆਪ ਦੇ ਜੀਵਨ ਦੇ ਉੱਤੇ ਧਿਆਨ ਕੇਂਦਰਿਤ ਕਰਕੇ, ਆਪਣੇ ਔਗਣਾਂ ਨੂੰ ਧਿਆਨ ਵਿੱਚ ਰੱਖ ਕੇ ਉਪਦੇਸ਼ ਦੇਣਾ ਹੈ।
ਪਠ ਵੇਦਾਂਤ ਸੋ ਕਰੋ ਵਿਚਾਰਨ,
ਤੇ ਵੇਦਾਂਤ ਦੀ ਵਿਦਿਆ ਜਿਹੜੀ ਪੜ੍ਹਦੇ ਹੋ, ਵਿਚਾਰ ਕਰਦੇ ਹੋ,
ਇਸ ਉਦਮ ਮਹਿ ਬਹੁ ਜਬ ਲਾਗੋ,
ਇਹ ਸਾਰੀ ਆਪਣੇ ਵਾਸਤੇ ਵਿਚਾਰੋ। ਇਸ ਤਰ੍ਹਾਂ ਦਾ ਉਦਮ ਜਦੋਂ ਤੁਸੀਂ ਕਰਨ ਲੱਗ ਜਾਵੋਗੇ,
ਸਿਮਰੋ ਸਤਨਾਮ ਅਨਰਾਗੋ,
ਤੇ ਨਾਲ ਨਾਲ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨਾ ਹੈ, ਉਹਨੂੰ ਹਮੇਸ਼ਾ ਯਾਦ ਰੱਖਣਾ ਹੈ।
ਮਾਸ ਮਾਸ ਮਹਿ ਦਰਸੋ ਗੁਰ ਕੋ,
ਅਤੇ ਘੱਟੋ ਘੱਟ ਮਹੀਨੇ ਵਿੱਚ ਇੱਕ ਵਾਰੀ ਆ ਕੇ ਸੰਗਤਾਂ ਦੇ ਦਰਸ਼ਨ ਦੀਦਾਰ ਤੇ ਗੁਰੂ ਦਰਬਾਰ ਵਿਚ ਆਉਣਾ ਹੈ।
ਆਏ ਬਿਰਤੰਤ ਬਤਾਵ ਹੋਰ ਕੋ,
ਤੇ ਜਦੋਂ ਵੀ ਸਾਡੇ ਕੋਲ ਅੱਗੋਂ ਲਈ ਆਓਗੇ, ਫਿਰ ਆਪਣੇ ਹਿਰਦੇ ਦੀ ਹਾਲਤ, ਮਾਨਸਿਕ ਜਿਹੜੀ ਹਾਲਤ ਹੈ, ਇਹਨੂੰ ਬਿਆਨ ਜ਼ਰੂਰ ਕਰਿਆ ਕਰੋ।
ਸੁੱਖ ਦੁੱਖ ਜੋ ਪਈ ਹੈ ਪਰਲੋਕ,
ਪਰਲੋਕ ਦੇ ਦੁੱਖ ਅਤੇ ਸੁੱਖ ਜਿਹੜੇ ਹਨ,
ਜਿਸ ਕੋ ਲਖੋ ਲੇਹ ਮਨ ਰੋਕ,
ਉਹਨਾਂ ਨੂੰ ਜਾਣ ਕਰਕੇ ਆਪਣੇ ਮਨ ਤੇ ਕਾਬੂ ਪਾਉਣਾ ਹੈ। ਇਹ ਗੱਲ ਧਿਆਨ ਵਿੱਚ ਰੱਖਣੀ ਹੈ। ਜਦੋਂ ਮਨ ਪਾਪ ਵੱਲ ਜਾਵੇ, ਬੁਰੇ ਖਿਆਲ ਮਨ ਵਿੱਚ ਪੈਦਾ ਹੋਣ, ਇਸ ਪ੍ਰਕਾਰ ਇੰਦਰੀਆਂ ਜਦੋਂ ਕਾਬੂ ਤੋਂ ਬਾਹਰ ਜਾਂਦੀਆਂ ਹੋਣ, ਤੇ ਇਹ ਮਨ ਵਿੱਚ ਭੈ ਬਣਾ ਲਓ ਵੀ ਪ੍ਰਲੋਕ ਦੇ ਵਿੱਚ ਲੇਖਾ ਜ਼ਰੂਰ ਹੋਣਾ, ਤੇ ਇਹਨਾਂ ਸਾਰਿਆਂ ਦਾ ਫਲ ਵੀ ਭੋਗਣਾ ਪੈਣਾ ਹੈ।
ਹਿਰਦੈ ਮਨ ਕੀ ਸਭ ਜਾਣ ਹੈ,
ਤੇ ਉਹ ਪਰਮੇਸ਼ਰ ਵਾਹਿਗੁਰੂ ਸਾਰਿਆਂ ਦੇ ਮਨ ਦੀ ਜਾਣਨ ਵਾਲਾ ਹੈ।
ਸੋ ਪਰਮੇਸ਼ਰ ਲਖ ਸਭ ਥਾਨ ਹੈ,
ਉਹਨੂੰ ਹਮੇਸ਼ਾ ਹਰ ਇੱਕ ਥਾਂ ਤੇ ਜਾਣਨਾ ਕਰੋ। ਇਹ ਨਾ ਸਮਝੋ ਵੀ ਪਰਮਾਤਮਾ ਕਿਸੇ ਇੱਕ ਥਾਂ ਤੇ ਬੈਠਾ, ਇਹ ਨਾ ਸਮਝੋ ਵੀ ਕੇਵਲ ਉਹ ਧਾਰਮਿਕ ਸਥਾਨਾਂ ਤੇ ਬੈਠਾ ਹੈ, ਤੇ ਜਾਂ ਕਿਸੇ ਸੱਤਵੇਂ ਆਕਾਸ਼ ਵਿੱਚ ਬੈਠਾ ਹੈ, ਜਾਂ ਕਿਸੇ ਖਾਸ ਦਿਸ਼ਾ ਵਿੱਚ ਬੈਠਾ ਵੀ ਪੱਛਮ ਵਾਲੇ ਪਾਸੇ ਹੈ, ਜਾਂ ਫਿਰ ਦੱਖਣ ਦੇ ਵਿੱਚ ਬੈਠਾ ਨਜ਼ਰ ਆਉਂਦਾ ਹੈ ਕਈਆਂ ਨੂੰ। ਸੋ ਕਹਿੰਦੇ ਇਸ ਤਰ੍ਹਾਂ ਉਹਨੂੰ ਦਿਸ਼ਾਵਾਂ ਨਾਲ ਮਤ ਜੋੜੋ, ਉਹ ਹਰ ਸਮੇਂ ਵਿਆਪਕ ਹੈ।
ਸ੍ਰੀ ਮੁਖ ਤੇ ਸੁਣ ਪੰਡਿਤ ਦੋ,
ਪਾਤਸ਼ਾਹ ਦੀ ਰਸਨਾ ਤੋਂ ਇਹ ਪਾਵਨ ਪਵਿੱਤਰ ਉਪਦੇਸ਼ ਸਰਵਣ ਕੀਤਾ ਇਹਨਾਂ ਦੋਵਾਂ ਵਿਦਵਾਨਾਂ ਨੇ।
ਮਾਨੇ ਬਾਂਕ ਵਿਚਾਰਤ ਸੋ,
ਪਾਤਸ਼ਾਹ ਦੇ ਬਚਨ ਸਤ ਕਰਕੇ ਮਾਨੇ ਨੇ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸੀਸ ਝੁਕਾ ਕੇ ਬਚਨ ਮੰਨੇ ਤੇ ਮੰਨ ਕੇ ਵਿਚਾਰ ਕੀਤੀ ਹੈ,
ਮਨ ਕੋ ਸਮਝਾਵਨ ਪੁਨ ਲਾਗੇ।
ਇਸ ਤੋਂ ਬਾਅਦ ਹੁਣ ਜਿੰਨਾ ਵੀ ਵਿਦਿਆ ਪੜ੍ਹਦੇ ਵਿਚਾਰਦੇ ਨੇ, ਉਹਦੇ ਵਿੱਚ ਜੋ ਵੀ ਉਪਦੇਸ਼ ਹੈ, ਇੱਕ ਗੱਲ ਦਾ ਹੋਰ ਵੀ ਖਿਆਲ ਰੱਖਣਾ ਗੁਰਮੁਖੋ। ਗੁਰਦੇਵ ਇੱਕ ਗੱਲ ਇਹ ਵੀ ਕਹਿੰਦੇ ਨੇ, ਕਹਿੰਦੇ ਬੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੈ। ਗ੍ਰੰਥਾਂ ਦਾ ਗਿਆਨ ਆਪਣੇ ਆਪ ਵਿੱਚ ਝੂਠ ਨਹੀਂ, ਹਾਂ ਇਹ ਗਿਆਨ ਸੀਮਤ ਜ਼ਰੂਰ ਹੋ ਸਕਦਾ ਹੈ। ਕਿਸੇ ਗ੍ਰੰਥ ਕਰਤਾ ਨੇ ਜਿੰਨਾ ਉਹਦੇ ਕੋਲ ਗਿਆਨ ਸੀ ਲਿਖ ਦਿੱਤਾ, ਪਰ ਲਿਖਿਆ ਤੇ ਆਪਣੇ ਆਪਣੇ ਵੱਲੋਂ ਸਹੀ ਹੁੰਦਾ ਹੈ, ਪਰ ਇਹ ਗੱਲ ਵੱਖਰੀ ਹੈ ਵੀ ਸਾਰਿਆਂ ਦੀ ਪਹੁੰਚ ਉਹਦੇ ਪਾਵਨ ਸਰੂਪ ਵਾਹਿਗੁਰੂ ਦੀ ਜੋਤ ਤੱਕ ਨਹੀਂ ਪਹੁੰਚ ਪਾਉਂਦੀ। ਇਸ ਲਈ ਗ੍ਰੰਥਾਂ ਨੂੰ ਪੜ੍ਹਨਾ ਤੇ ਪੜ੍ਹ ਕੇ ਆਪਣੇ ਵਾਸਤੇ ਵਿਚਾਰ ਕਰਨੀ, ਮਨ ਨੂੰ ਸਮਝਾਉਣ ਵਾਸਤੇ ਕਰਨਾ, ਇਹ ਹੁਣ ਦੋਵੇਂ ਵਿਦਵਾਨ ਬਾਲਾ ਤੇ ਕ੍ਰਿਸ਼ਨਾ ਇਸ ਤਰ੍ਹਾਂ ਉਪਦੇਸ਼ ਵਿਚਾਰਦੇ ਹਨ।
ਸਨੈ ਸਨੈ ਤਸਨਾਦਿਕ ਤਿਆਗੇ,
ਸਹਿਜੇ ਸਹਿਜੇ ਤ੍ਰਿਸ਼ਨਾ ਜਿਹੜੀ ਸੀ ਕੇਵਲ ਮਾਇਆ ਦੀ ਦੌੜ ਸੀ ਮਨਾਂ ਦੇ ਅੰਦਰ, ਉਹ ਤਿਆਗ ਦਿੱਤੀ ਹੈ।
ਸਤਿਗੁਰ ਸੰਗ ਕਰਤ ਪੇ ਨੀਤ,
ਤੇ ਸਤਿਗੁਰੂ ਪਾਤਸ਼ਾਹ ਦੇ ਗੁਰਸਿੱਖਾਂ ਦੀ ਸੰਗਤ ਵਿੱਚ ਜੁੜਨਾ ਸ਼ੁਰੂ ਕਰ ਦਿੱਤਾ ਹੈ। ਸੋ ਮੈਂ ਫਿਰ ਦੁਹਰਾ ਦਿਆਂ, ਸਵੇਰੇ ਵੀ ਦਾਸ ਨੇ ਬੇਨਤੀ ਕੀਤੀ ਸੀ, ਗੁਰਦੇਵ ਕਹਿੰਦੇ ਤ੍ਰਿਸ਼ਨਾ ਜਿਹੜੀ ਹੈ ਨਾ, ਇਹ ਬੜੀ ਖਤਰਨਾਕ ਹੈ। ਦੁਨੀਆਂ ਦੇ ਸਰੀਰ ਨੂੰ ਜਿਹੜੇ ਲੱਗਣ ਵਾਲੇ ਰੋਗ ਨੇ, ਭਿਆਨਕ ਤੋਂ ਭਿਆਨਕ ਰੋਗ ਨੇ, ਕੋਈ ਛੋਟੀ ਜਾਂ ਵੱਡੀ ਬਿਮਾਰੀ ਹੈ। ਸੋ ਗੁਰਮੁਖੋ, ਜਦੋਂ ਵੀ ਸਰੀਰ ਨੂੰ ਰੋਗ ਲੱਗਦਾ, 5-7-10 ਦਿਨ ਬੁਖਾਰ ਨਾ ਉਤਰੇ ਤੇ ਹਮੇਸ਼ਾ ਮੌਤ ਚੇਤੇ ਆਉਂਦੀ ਹੈ। ਕੋਈ ਹੋਰ ਰੋਗ, ਕਿਸੇ ਦੀ ਕਿਡਨੀ ਵਿੱਚ ਫਾਲਟ ਪੈ ਗਿਆ, ਮੌਤ ਚੇਤੇ ਆਉਂਦੀ ਹੈ। ਕੈਂਸਰ, ਏਡਜ਼ ਵਰਗੀ ਭਿਆਨਕ ਬਿਮਾਰੀ ਤੇ ਹੈ ਹੀ ਮੌਤ ਦਾ ਸੁਨੇਹਾ ਹੈ। ਸੋ ਜਿੰਨੇ ਵੀ ਦੁਨੀਆਂ ਦੇ ਰੋਗ ਨੇ ਸਰੀਰ ਨੂੰ ਲੱਗਣ ਵਾਲੇ, ਸਾਰੇ ਹੀ ਮੌਤ ਚੇਤੇ ਕਰਵਾਉਂਦੇ ਨੇ। ਪਾਤਸ਼ਾਹ ਕਹਿੰਦੇ ਪਰ ਤ੍ਰਿਸ਼ਨਾ ਇਹੋ ਜਿਹਾ ਰੋਗ ਵੱਡਾ ਭਿਆਨਕ ਹੈ ਨਾ, ਇਹ ਮੌਤ ਨੂੰ ਭੁਲਾ ਦਿੰਦਾ ਹੈ। ਬਾਕੀ ਰੋਗ ਚੇਤੇ ਕਰਵਾ ਰਹੇ ਨੇ ਤੇ ਇਹ ਮੌਤ ਨੂੰ ਭੁਲਾ ਰਿਹਾ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ। ਸੋ ਇਹ ਭਿਆਨਕ ਰੋਗ ਇਸੇ ਕਰਕੇ ਮੰਨਿਆ, ਵੱਡਾ ਰੋਗ ਪਾਤਸ਼ਾਹ ਨੇ ਇਸ ਨੂੰ ਕਿਹਾ। ਇਹ ਦੋਵੇਂ ਵਿਦਵਾਨ ਗੁਰੂ ਪਾਤਸ਼ਾਹ ਦਾ ਉਪਦੇਸ਼ ਹੁਣ ਧਾਰਨ ਕਰਕੇ ਮਨ ਵਿੱਚ ਵਿਦਿਆ ਵਿਚਾਰਦੇ ਨੇ ਤੇ ਸਹਿਜੇ ਸਹਿਜੇ ਤ੍ਰਿਸ਼ਨਾ ਨੂੰ ਤਿਆਗ ਰਹੇ ਨੇ।
ਸਤਨਾਮ ਸੰਗ ਲਾਗੀ ਪ੍ਰੀਤ,
ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਨਾਲ ਇਹਨਾਂ ਦੇ ਮਨ ਦੀ ਪ੍ਰੀਤ ਲੱਗ ਗਈ ਹੈ, ਪਿਆਰ ਪੈਦਾ ਹੋ ਗਿਆ।
ਬੋਤ ਭਇਓ ਤਿਨ ਕੋ ਕਲਿਆਣੇ,
ਇਸ ਤਰ੍ਹਾਂ ਉਹਨਾਂ ਦੀ ਕਲਿਆਣ ਹੋਣੀ ਸ਼ੁਰੂ ਹੋ ਗਈ ਹੈ, ਭਲਾ ਹੋਣਾ ਸ਼ੁਰੂ ਹੋ ਗਿਆ ਹੈ।
ਗੁਰ ਕੇ ਸਿੱਖ ਹੋਏ ਮਨ ਮਾਨੇ,
ਤੇ ਗੁਰੂ ਪਾਤਸ਼ਾਹ ਦੇ ਮਨ ਕਰਕੇ ਸਿੱਖ ਬਣੇ ਨੇ, ਭਾਵ ਮਨੋ ਇਹ ਪ੍ਰਵਾਨ ਕਰ ਲਿਆ ਕਿ ਮਹਾਰਾਜ ਤੁਹਾਡੇ ਸਿੱਖਾਂ ਤੁਹਾਡਾ ਹੀ ਹੁਕਮ ਕਮਾਉਣਾ ਹੈ।
ਨਾਮ ਸਮੁੰਦਾ ਇੱਕ ਚਲ ਆਇਓ,
ਇਹ ਤਾਂ ਦੋਵੇਂ ਇਸ ਤਰ੍ਹਾਂ ਉਪਦੇਸ਼ ਕਮਾ ਕੇ ਆਪਣਾ ਜੀਵਨ ਸਫਲਾ ਕਰ ਗਏ। ਹੁਣ ਅਗਲੀ ਗੱਲ ਕਵੀ ਜੀ ਕਰਦੇ ਨੇ, ਕਹਿੰਦੇ ਭਾਈ ਸਮੁੰਦੇ ਨਾਮ ਦਾ ਇੱਕ ਇਨਸਾਨ, ਇੱਕ ਵਿਅਕਤੀ ਪਾਤਸ਼ਾਹ ਦੇ ਕੋਲ ਆਇਆ ਹੈ।
ਸ੍ਰੀ ਅਰਜਨ ਕੋ ਸੀਸ ਨਿਵਾਇਓ,
ਉਹਨੇ ਵੀ ਆ ਕੇ ਪਾਤਸ਼ਾਹ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਹੈ।
ਬੈਠ ਨਿਕਟ ਮੁਖ ਬਾਗ ਬਖਾਨੇ,
ਤੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਬੈਠ ਕੇ ਬੇਨਤੀ ਕਰਨ ਲੱਗਾ।
ਗੁਰੂ ਗਰੀਬ ਨਿਵਾਜ ਸਜਾਨੇ,
ਕਹਿਣ ਲੱਗਿਆ ਮਹਾਰਾਜ ਸਤਿਗੁਰੂ ਜੀ ਆਪ ਜੀ ਸੁਗਟ ਸਜਾਣੇ ਹੋ, ਆਪ ਜੀ ਗਰੀਬਾਂ ਨੂੰ ਨਵਾਜਣ ਵਾਲੇ ਹੋ। ਦਸਮ ਪਾਤਸ਼ਾਹ ਜਾਪ ਸਾਹਿਬ ਦੇ ਅੰਦਰ ਉਸ ਵਾਹਿਗੁਰੂ ਦੀ ਵਡਿਆਈ ਕਰਦਿਆਂ ਵਚਨ ਕਰਦੇ ਨੇ, ਕਹਿੰਦੇ ਗਰੀਬੁਲ ਪ੍ਰਸਤ ਹੈ, ਉਹ ਵਾਹਿਗੁਰੂ ਹਮੇਸ਼ਾ ਗਰੀਬਾਂ ਦਾ ਪੱਖੀ ਹੈ, ਗਰੀਬਾਂ ਦਾ ਹਮੇਸ਼ਾ ਪੱਖ ਪੂਰਦਾ ਪ੍ਰਸਤ ਕਰਦਾ ਹੈ, ਤੇ ਗਨੀਮੁਲ ਸਕਸਤਾ ਵੀ ਹੈ। ਕਹਿੰਦੇ ਗਨੀਮੁਲ ਜਿਹੜੇ ਹੰਕਾਰੀ ਨੇ ਉਹਨਾਂ ਦਾ ਹੰਕਾਰ ਨਾਸ਼ ਕਰਦਾ, ਉਹਨਾਂ ਨੂੰ ਹਾਰ ਦਿੰਦਾ ਹੈ, ਇਹ ਵਾਹਿਗੁਰੂ ਦਾ ਬਿਰਧ ਹੈ। ਤੇ ਕਹਿਣ ਲੱਗੇ ਮਹਾਰਾਜ ਤੁਸੀਂ ਗਰੀਬਾਂ ਨੂੰ ਨਿਵਾਜਣ ਵਾਲੇ ਹੋ,
ਸਨਮੁਖ ਬੇਮੁਖ ਕਹੀਏ ਕੌਣ,
ਕਿਰਪਾ ਕਰਕੇ ਸਾਨੂੰ ਇਹ ਗੱਲ ਸਮਝਾਵੋ। ਅਸੀਂ ਸੁਣਦੇ ਹਾਂ ਸਿੱਖਾਂ ਦੇ ਕੋਲੋਂ ਵੀ ਸਨਮੁਖ ਸਿੱਖ ਹੁੰਦੇ ਨੇ, ਬੇਮੁਖ ਵੀ ਹੁੰਦੇ ਨੇ, ਇਹਨਾਂ ਵਿੱਚ ਫਰਕ ਕੀ ਹੈ, ਕੌਣ ਸਨਮੁਖ ਹੈ ਤੇ ਕੌਣ ਬੇਮੁਖ ਹੈ।
ਆਪ ਬਖਾਨੋ ਲਕਸ਼ਣ ਦਾਨ,
ਇਹ ਦੋਨਾਂ ਦੇ ਸਨਮੁਖ ਸਿੱਖਾਂ ਦੇ ਅਤੇ ਬੇਮੁਖਾਂ ਦੇ ਲੱਛਣ ਬਿਆਨ ਕਰ ਦਿਓ, ਸਾਨੂੰ ਸਮਝਾ ਦਿਓ।
ਜਿਸ ਤੇ ਮੈਂ ਜਾਨੋ ਮਨ ਮਾਹੀ,
ਤੇ ਸਮੁੰਦਾ ਕਹਿਣ ਲੱਗਿਆ ਮਹਾਰਾਜ ਮੈਂ ਜਾਨਣਾ ਚਾਹੁੰਦਾ ਹਾਂ,
ਸਨਮੁਖ ਬਣੋ ਬੇਮੁਖ ਹੋਏ ਨਾਹੀ,
ਤਾਂ ਕਿ ਮੈਂ ਬੇਮੁਖ ਨਾ ਕਿਤੇ ਹੋ ਜਾਵਾਂ ਆਪ ਜੀ ਤੋਂ, ਮੈਂ ਸਨਮੁਖ ਰਹਿ ਕੇ ਜੀਵਨ ਬਤੀਤ ਕਰਾਂ।
ਸੁਨ ਗੁਰ ਕਹਿਓ ਹੋਤ ਬੜ ਸ਼ਾਹੂ,
ਤੇ ਜਦੋਂ ਇਹ ਗੱਲ ਸਮੁੰਦੇ ਨੇ ਆਖੀ ਹੈ ਤੇ ਪਾਤਸ਼ਾਹ ਕਹਿਣ ਲੱਗੇ,
ਕਾਰਜ ਕਰਨ ਪਠਾਵਹਿ ਕਾਹੂ,
ਕਹਿਣ ਲੱਗੇ ਭਾਈ ਜਦੋਂ ਵੀ ਕੋਈ ਕਾਰਜ ਕਰਨਾ ਹੈ ਤੇ ਕਿਸੇ ਪ੍ਰਕਾਰ ਦਾ ਕੋਈ ਵੀ ਸ਼ੁਰੂਆਤ ਕਰਨੀ ਹੈ,
ਬੁੱਧ ਤੇ ਬਲ ਦੇ ਪ੍ਰੇਮ ਲਗਾਏ,
ਬੁੱਧ ਅਤੇ ਬਲ ਦੇ ਨਾਲ ਤੇ ਪ੍ਰੇਮ ਦੇ ਨਾਲ,
ਜੋ ਕਾਰਜ ਕੋ ਲੇਤ ਬਣਾਏ,
ਜਿਹੜਾ ਕਰਦਾ ਹੈ ਸਿਆਣਪ ਦੇ ਨਾਲ ਇਸ ਤਰ੍ਹਾਂ ਕਾਰਜ ਨੂੰ,
ਸੋ ਸਨਮੁਖ ਆਵਤ ਚਲ ਸ਼ਾਹੂ,
ਤੇ ਉਹ ਸਨਮੁਖ ਕਹਾਉਂਦਾ ਹੈ, ਭਾਵ ਕੋਈ ਵੱਡਾ ਸ਼ਾਹ ਹੋਵੇ ਤੇ ਉਹਦਾ ਕੋਈ ਨੌਕਰ ਆਦਿਕ ਹੋਵੇ, ਤੇ ਉਹਦੀ ਗੱਲ ਮੰਨ ਕੇ ਬਚਨ ਕਮਾ ਕੇ ਜਦੋਂ ਉਹਦੀ ਖੁਸ਼ੀ ਲੈਂਦਾ ਹੈ ਉਹ ਸਨਮੁਖ ਹੁੰਦਾ ਹੈ,
ਨਹੀਂ ਕਰਹਿ ਬੇਮੁਖ ਲਖਤਾਹੂ,
ਤੇ ਉਹ ਸ਼ਾਹ ਕਦੇ ਵੀ ਉਸ ਬੰਦੇ ਨੂੰ ਬੇਮੁਖ ਨਹੀਂ ਕਰਦਾ ਹੈ। ਸੋ ਅੱਗੇ ਬਖਸ਼ਿਸ਼ ਕਰਦੇ ਹਨ,
ਵਾਹਿਗੁਰੂ ਤਿਮ ਪਠਿਓ ਨਰਨ ਕੋ,
ਕਹਿੰਦੇ ਇਸੇ ਤਰ੍ਹਾਂ ਉਸ ਪਰਮੇਸ਼ਰ ਵਾਹਿਗੁਰੂ ਜੀ ਨੇ ਇਸ ਸੰਸਾਰ ਦੇ ਅੰਦਰ ਜੀਵਾਂ ਨੂੰ ਭੇਜਿਆ। ਗੁਰਮੁਖੋ ਮੈਂ ਥੋੜਾ ਵਿਸਥਾਰ ਕਰਦਿਆਂ ਗੱਲ ਸੌਖੀ ਸਮਝ ਆ ਜਾਵੇਗੀ। ਇੱਕ ਸ਼ਾਹ ਸੀ, ਉਹਦੇ ਦੋ ਪੁੱਤਰ ਸਨ, ਤੇ ਦੋਵੇਂ ਪੁੱਤਰਾਂ ਨੂੰ ਉਹਨੇ ਕੁਝ ਧਨ ਦਿੱਤਾ ਬਰਾਬਰ, ਵੀ ਆਹ ਕੁਛ ਮਾਇਆ ਲੈ ਕੇ ਜਾਵੋ ਤੇ ਆਪੋ ਆਪਣਾ ਕਾਰੋਬਾਰ ਸ਼ੁਰੂ ਕਰ ਲਵੋ, ਵਪਾਰ ਸ਼ੁਰੂ ਕਰ ਲਵੋ। ਸੋ ਜਿਹੜਾ ਤੇ ਥੋੜਾ ਜਿਹਾ ਨਲਾਇਕ ਬਿਰਤੀ ਦਾ ਸੀ, ਉਹਨੇ ਕੀ ਕੀਤਾ ਵੀ ਬਾਪੂ ਨੇ ਮਸਾਂ ਪੈਸੇ ਦਿੱਤੇ ਨੇ, ਬੜਾ ਕੰਜੂਸ ਹੈ ਬਾਪੂ, ਅੱਜ ਪੈਸੇ ਮਿਲ ਗਏ, ਧਨ ਦੌਲਤ ਮਿਲ ਗਿਆ, ਹੁਣ ਖੁੱਲਾ ਖਰਚ ਕਰਾਂਗੇ, ਐਸ਼ ਪ੍ਰਸਤੀ ਕਰਾਂਗੇ। ਉਹ ਨਿਕਲਿਆ ਘਰੋਂ ਤੇ ਉਹਨੇ ਪੈਸਾ ਬੁਰੇ ਖਿਆਲਾਂ ਵਿੱਚ ਪੈ ਕੇ ਬੁਰੇ ਕਰਮਾਂ ਤੇ ਖਰਚਣਾ ਸ਼ੁਰੂ ਕਰ ਦਿੱਤਾ, ਐਸ਼ ਪ੍ਰਸਤੀ ਤੇ ਖਰਚਣਾ ਸ਼ੁਰੂ ਕਰ ਦਿੱਤਾ ਹੈ। ਬਹੁਤ ਹੀ ਦੇਰ ਨਾ ਲੱਗੀ ਉਹ ਪਿਤਾ ਕੋਲੋਂ ਮਿਲਿਆ ਹੋਇਆ ਧਨ ਉਹਦਾ ਸਾਰਾ ਹੀ ਖਰਚਿਆ ਗਿਆ ਤੇ ਖਾਲੀ ਹੋ ਕੇ ਬਹਿ ਗਿਆ। ਤੇ ਇੱਕ ਲਾਇਕ ਸੀ, ਸਿਆਣਾ ਸੀ, ਇੰਟੈਲੀਜੈਂਟ ਸੀ, ਤੇ ਉਹਨੇ ਕੀ ਕੀਤਾ, ਜਿਹੜਾ ਪਿਤਾ ਨੇ ਧਨ ਦਿੱਤਾ ਤੇ ਉਹਨੂੰ ਵਪਾਰ ਵਿੱਚ ਲਾ ਦਿੱਤਾ, ਕਿਸੇ ਇਲਾਕੇ ਵਿੱਚੋਂ ਵਸਤੂ ਖਰੀਦੇ ਤੇ ਦੂਜੇ ਇਲਾਕੇ ਵਿੱਚ ਜਾ ਕੇ ਉਹ ਵਾਧੇ ਵਿੱਚ ਵੇਚ ਦਿਆ ਕਰੇ, ਤੇ ਉਧਰੋਂ ਖਰੀਦੇ ਦੂਜੇ ਪਾਸੇ ਵੇਚੇ, ਇਸ ਤਰ੍ਹਾਂ ਉਹਨੇ ਬੜੀ ਛੇਤੀ ਆਪਣੇ ਬਿਜ਼ਨਸ ਨੂੰ ਇੰਨਾ ਡਿਵੈਲਪ ਕਰ ਲਿਆ, ਇੰਨੀ ਤਰੱਕੀ ਕਰ ਗਿਆ ਵਪਾਰ ਦੇ ਵਿੱਚ ਵੀ ਜਿਹੜਾ ਧਨ ਪਿਤਾ ਕੋਲੋਂ ਲੈ ਕੇ ਖਰਚਿਆ ਸੀ ਉਹਦੇ ਮੁਕਾਬਲੇ ਕਈ ਗੁਣਾ ਧਨ ਉਹਨੇ ਕਮਾ ਲਿਆ ਹੈ। ਸਮਾਂ ਪਾ ਕੇ ਦੋਵੇਂ ਹੀ ਗੁਰੂ ਪਿਆਰਿਓ ਵਾਪਸ ਆਪਣੇ ਪਿਤਾ ਦੇ ਘਰ ਵਿੱਚ ਆਉਂਦੇ ਨੇ ਤੇ ਜਿਹੜਾ ਤੇ ਹੈ ਬੇਮੁੱਖ ਹੋਇਆ, ਜਾਣੀ ਕਿ ਜਿਹੜਾ ਖਾਲੀ ਹੱਥ ਵਾਪਸ ਪਰਤਿਆ ਨਾ, ਜਿਹੜਾ ਮੂਲ ਨੂੰ ਵੀ ਗਵਾ ਕੇ ਵਾਪਸ ਖਾਲੀ ਗਿਆ ਤੇ ਉਹਨੂੰ ਉਸ ਪਿਤਾ ਨੇ ਸ਼ਾਹ ਨੇ ਆਪਣੀ ਜਾਇਦਾਦ ਵਿੱਚੋਂ ਬੇਦਖਲ ਕਰ ਦਿੱਤਾ ਹੈ ਵੀ ਇਹਨੂੰ ਜੇ ਕੁਝ ਦੇ ਦਿੱਤਾ ਇਹਨੇ ਰੱਖਣਾ ਕੁਝ ਨਹੀਂ, ਸਭ ਕੁਝ ਗਵਾ ਦੇਵੇਗਾ। ਤੇ ਜਿੰਨੀ ਵੀ ਜਾਇਦਾਦ ਸੀ ਘਰ ਬਾਰ ਉਹਦੀ ਸਾਰੀ ਵਸੀਅਤ ਉਸ ਲਾਇਕ ਪੁੱਤਰ ਦੇ ਨਾਮ ਲਿਖ ਦਿੱਤੀ ਜਿਹਨੇ ਵਧੀਆ ਢੰਗ ਨਾਲ ਵਪਾਰ ਕਰਕੇ ਵੱਡਾ ਵਾਧਾ ਹਾਸਲ ਕਰ ਲਿਆ ਸੀ। ਸੋ ਗੁਰਮੁਖੋ ਇਹ ਦ੍ਰਿਸ਼ਟਾਂਤ ਹੈ, ਇਹਦਾ ਦ੍ਰਿਸ਼ਟਾਂਤ ਹੈ ਅੱਗੇ ਵੀ ਉਹ ਪਰਮੇਸ਼ਰ ਵਾਹਿਗੁਰੂ ਸ਼ਾਹ ਦੀ ਨਿਆਈ ਹੈ। ਆਪਾਂ ਪੜ੍ਹਦੇ ਹਾਂ ਨਾ, ਸੱਚ ਸਾਹੋ ਹਮਾਰਾ ਤੂੰ ਧਣੀ ਸਭ ਜਗਤ ਵਣਜਾਰਾ ਰਾਮ ਰਾਜੇ। ਉਹ ਵਾਹਿਗੁਰੂ ਸ਼ਾਹ ਹੈ ਤੇ ਜਗਤ ਦੇ ਜੀਵ ਵਣਜਾਰਿਆਂ ਦੀ ਨਿਆਈ ਹਨ, ਵਪਾਰੀਆਂ ਦੇ ਵਾਂਗ ਹਨ ਤੇ ਉਸ ਦੇ ਦਰ ਤੋਂ ਸਵਾਸਾਂ ਰੂਪੀ ਪੂੰਜੀ ਲੈ ਕੇ ਗੁਰਮੁਖੋ ਆਏ ਹਾਂ ਸੰਸਾਰ ਵਿੱਚ ਆਪਾਂ। ਉਹ ਪੂੰਜੀ ਸੀਮਤ ਹੈ, ਗਿਣਤੀ ਸਵਾਸਾਂ ਦੀ, ਗਣ ਕਾਲੇ ਸਭ ਦਿਵਸ ਸਾਸ ਨਹਿ ਬੜਨ ਘਟਨ ਤਿਲਸਾਰ। ਤੇ ਇਹ ਸਵਾਸ ਤੇ ਖਰਚਣੇ ਹੀ ਨੇ, ਰੋਜ਼ ਖਰਚੀ ਜਾ ਰਹੇ ਹਾਂ, ਉਸ ਦਿਨ 24,000 ਸਵਾਸ ਰੋਜ਼ਾਨਾ ਸਾਡਾ ਖਰਚ ਹੋ ਰਿਹਾ। ਤੇ ਇਹਦੇ ਵਪਾਰ ਦੇ ਵਿੱਚ ਹੁਣ ਇੱਥੇ ਇੱਕ ਵਪਾਰ ਹੈ, ਗੁਰੂ ਨਾਨਕ ਦੇ ਘਰ ਦੀ ਹੱਟੀ ਜਿਹੜੀ ਹੈ ਨਾ, ਇੱਥੇ ਵਪਾਰ ਵੀ ਕਰੀਦਾ ਹੈ ਤੇ ਵਪਾਰ ਕਰਨ ਦਾ ਢੰਗ ਭਾਵੇਂ ਕੁਝ ਨਵੇਕਲਾ ਹੈ, ਇੱਥੇ ਕੁਝ ਵੇਚੀ ਦਾ ਵੀ ਹੈ ਤੇ ਇੱਥੋਂ ਕੁਝ ਖੱਟੀ ਦਾ ਹੈ। ਵੇਚਣਾ ਇੱਥੇ ਕੀ ਹੈ, ਪਾਤਸ਼ਾਹ ਕਹਿੰਦੇ ਕਾਮ ਛੱਡ ਜਾ ਤੈਨੂੰ ਜਤ ਸਤ ਮਿਲੇਗਾ, ਕ੍ਰੋਧ ਛੱਡ ਦੇ ਤੈਨੂੰ ਵੀਰ ਰਸ ਮਿਲੇਗਾ, ਲੋਭ ਛੱਡ ਦੇ ਤੈਨੂੰ ਤਿਆਗ ਦੀ ਜਾਚ ਸਮਝਾ ਦਿਆਂਗੇ, ਮੋਹ ਛੱਡ ਦੇ ਤੈਨੂੰ ਵੈਰਾਗ ਕਰਨਾ ਸਿਖਾ ਦਿਆਂਗੇ, ਹੰਕਾਰ ਛੱਡ ਦੇ ਤੇਰੇ ਅੰਦਰ ਸਵੈਮਾਨ ਪੈਦਾ ਹੋਵੇਗਾ। ਵੀ ਪ੍ਰਾਊਡ ਟੂ ਸਿੱਖ, ਸੋ ਸਾਨੂੰ ਸਿੱਖ ਹੋਣ ਤੇ ਮਾਣ ਹੈ, ਇਹ ਵੀ ਤੇ ਇੱਕ ਹੰਕਾਰ ਹੀ ਹੁੰਦਾ ਵੈਸੇ, ਪਰ ਇਹ ਹੰਕਾਰ ਸ਼ੁੱਧ ਹੰਕਾਰ ਹੈ, ਇਹਨੂੰ ਸਵੈਮਾਨ ਕਹੀਦਾ ਹੈ। ਸੋ ਇਸ ਤਰ੍ਹਾਂ ਇਸ ਹੱਟੀ ਦਾ ਵਪਾਰ ਹੈ। ਸੋ ਕਿਹੜੀ ਹੱਟੀ ਦੁਨੀਆਂ ਵਿੱਚ ਹੋਵੇਗੀ ਜਿਹੜੀ ਗੰਦਗੀ ਦੇ, ਗਾਰਬੇਜ ਦੇ, ਕੂੜੇ ਦੇ ਬਦਲੇ ਵੀ ਸੌਦੇ ਦੇ ਰਹੀ ਹੋਵੇ? ਤੇ ਪਾਤਸ਼ਾਹ ਕਹਿੰਦੇ ਛੱਡ ਗੰਦਗੀ ਤੈਨੂੰ ਪਵਿੱਤਰ ਦਾਤਾਂ ਬਖਸ਼ੀਏ। ਇੱਥੇ ਵੇਚਣਾ ਕੀ ਹੈ, ਵਿਸ਼ੇ ਵਿਕਾਰਾਂ ਦਾ ਸਮੂਹ, ਸੋ ਫੁਰਨਿਆਂ ਦਾ ਸਮੂਹ ਜਿਹੜਾ ਮਨ ਹੈ ਨਾ, ਇਹ ਇੱਥੇ ਵੇਚ ਦੇਣਾ ਤੇ ਇੱਥੋਂ ਲੈਣੀ ਹੈ ਗੁਰਮੁਖੋ ਨਾਮ ਦੀ ਦਾਤ। ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ, ਸੱਚ ਵਪਾਰ ਕਰੋ ਵਪਾਰੀ ਦਰਗਹ ਨਿਭ ਹੈ ਖੇਪ ਤੁਮਾਰੀ। ਸੋ ਹਰ ਕੇ ਨਾਮ ਕੇ ਵਪਾਰੀ, ਹੀਰਾ ਹਾਥ ਚੜਿਓ ਨਿਰਮੋਲਕ ਛੂਟ ਗਈ ਸੰਸਾਰੀ, ਇੱਥੋਂ ਦਾ ਵਪਾਰ ਇਸ ਢੰਗ ਦਾ ਹੈ। ਸੋ ਜਿਨ੍ਹਾਂ ਨੇ ਸਵਾਸਾਂ ਦੀ ਪੂੰਜੀ ਤਾਂ ਖਰਚਣੀ ਹੀ ਹੈ ਸਾਰਿਆਂ ਨੇ, ਤੇ ਕੁਝ ਕੁ ਨੇ ਵਿਸ਼ੇ ਵਿਕਾਰਾਂ ਵਿੱਚ ਖਰਚੀ ਹੈ। ਸੋ ਸਾਰੇ ਸਵਾਸ ਬਸ ਰਸ ਭੋਗਦਿਆਂ ਜ਼ਿੰਦਗੀ ਬਤੀਤ ਕਰ ਦਿੱਤੀ ਤੇ ਖਾਲੀ ਹੋ ਗਏ। ਇੱਕ ਦਿਨ ਆਖਰੀ ਸਵਾਸ ਵੀ ਨਿਕਲ ਗਿਆ, ਉਦੋਂ ਜਾਗ ਆਈ ਕਹੋ ਕਬੀਰ ਤਵ ਹੀ ਨਰ ਜਾਗੈ, ਜਮਕਾ ਡੰਡ ਮੂੰਡ ਮਹਿ ਲਾਗੈ। ਸੋਝੀ ਉਦੋਂ ਆਉਂਦੀ ਹੈ। ਤੇ ਜਿਹੜੇ ਗੁਰਮੁਖ ਨੇ ਸਤਿਗੁਰੂ ਦੇ ਇੰਟੈਲੀਜੈਂਟ ਬੱਚਿਆਂ ਵਾਂਗ ਭਾਵ ਸਨਮੁਖ ਸਿੱਖ ਜਿਹੜੇ ਬਣਦੇ ਨੇ, ਉਹ ਫਿਰ ਹਰ ਸਵਾਸ ਦੇ ਨਾਲ ਇੱਕ ਲਾਹਾ ਪ੍ਰਾਪਤ ਕਰਦੇ ਨੇ। ਉਹ ਲਾਹਾ ਹੈ ਹਰ ਸਵਾਸ ਨਾਲ ਜਪਣਾ ਵਾਹਿਗੁਰੂ ਵਾਹਿਗੁਰੂ, ਸਾਰੇ ਜਪੋ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਸਵਾਸ ਸਵਾਸ ਸੰਭਾਲ ਕਰਕੇ ਗੁਰਦੇਵ ਕਹਿ ਰਹੇ ਨੇ ਨਾ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ ਇਹੋ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹੇ ਰਖਵਾਲੇ ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਾਕੈ ਜਾਲੇ। ਸੋ ਇਹ ਪ੍ਰਾਪਤੀਆਂ ਨਾਮ ਧਨ ਦੀਆਂ ਉਹ ਕਰ ਲੈਂਦੇ ਨੇ। ਤੇ ਜਦੋਂ ਵਾਹਿਗੁਰੂ ਦੀ ਦਰਗਾਹ ਵਿੱਚ ਦੋਵੇਂ ਪਹੁੰਚਦੇ ਨੇ ਤੇ ਜਿਹੜੇ ਤਾਂ ਗੁਰਮੁਖੋ ਸਵਾਸਾਂ ਦੀ ਪੂੰਜੀ ਅਜਾਈ ਗਵਾ ਕੇ ਖਾਲੀ ਪਰਤਦੇ ਨੇ, ਤੇ ਉਹਨਾਂ ਨੂੰ ਵਾਹਿਗੁਰੂ ਆਪਣੇ ਸੱਚਖੰਡ ਵਿੱਚੋਂ ਬੇਦਖਲ ਕਰਨ ਦੀ ਨਿਆਈ ਮੋੜ ਕੇ 84 ਦੇ ਚੱਕਰ ਚ ਭਰਮਾਈ ਜਾ ਰਿਹਾ ਹੈ। ਤੇ ਜਿਹੜੇ ਲਾਹਾ ਲੈ ਕੇ ਜਾਂਦੇ ਨੇ ਗੁਰਮੁਖ ਲਾਹਾ ਲੈ ਚੱਲੇ ਮਨਮੁਖ ਚੱਲੇ ਮੂਲ ਗਵਾਏ, ਲਾਹਾ ਲੈਣ ਵਾਲੇ ਜਿਹੜੇ ਹਨ ਉਹ ਮਾਨੋ ਉਸ ਸ਼ਾਹੂਕਾਰ ਦੇ ਲਹਿਕ ਪੁੱਤਰ ਵਾਂਗ, ਜਿਵੇਂ ਘਰ ਦੀਆਂ ਚਾਬੀਆਂ ਸਾਰੀ ਪ੍ਰੋਪਰਟੀ ਦਾ ਵਾਰਸ ਆਪਣੇ ਲਹਿਕ ਪੁੱਤਰ ਨੂੰ ਬਣਾਇਆ ਸ਼ਾਹ ਨੇ, ਤੇ ਉਹ ਵਾਹਿਗੁਰੂ ਸੱਚਖੰਡ ਦੀਆਂ ਚਾਬੀਆਂ ਮਾਨੋ ਉਹਨਾਂ ਦੇ ਹਵਾਲੇ ਕਰਦਾ ਹੈ। ਉਹ ਬਣਦੇ ਨੇ ਫਿਰ ਸੱਚਖੰਡ ਦੇ ਵਾਸੀ, ਕਹਿਣ ਨੂੰ ਭਾਵੇਂ ਗੱਲੀ ਬਾਤੀ ਤੇ ਅਸੀਂ ਸਾਰਿਆਂ ਨੂੰ ਬਚਾਈ ਜਾਈਏ। ਸੋ ਗੁਰਦੇਵ ਨੇ ਇਹੋ ਗੱਲ ਇੱਥੇ ਸਮਝਾਈ ਹੈ, ਭਾਈ ਸਨਮੁਖ ਕੌਣ ਹੈ ਤੇ ਬੇਮੁਖ ਕੌਣ ਹੈ। ਕਹਿੰਦੇ ਸਨਮੁਖ ਜਿਹੜੇ ਹਨ ਉਹ ਇਸ ਤਰ੍ਹਾਂ ਫਿਰ ਨਾਮ ਜਪਦੇ ਹਨ,
ਨਾਮ ਦਾਨ ਇਸ਼ਨਾਨ ਕਰਨ ਕੋ।
ਤਿੰਨ ਗੁਣ ਗੁਰਮੁਖ ਪਿਆਰਿਓ, ਨਾਮ ਦਾਨ ਇਸ਼ਨਾਨ, ਇਹ ਤਿੰਨ ਗੁਣ ਕੀ ਨੇ ਮਾਨੋ? ਤਿੰਨ ਦਾਤਾਂ ਨੇ ਤੇ ਇਹਨਾਂ ਤਿੰਨਾਂ ਦੀ ਆਪਣੀ ਆਪਣੀ ਬੜੀ ਮਹਾਨਤਾ ਹੈ। ਸੋ ਜਿਹਨੂੰ ਇਸ਼ਨਾਨ ਦੀ ਦਾਤ ਗੁਰਮੁਖੋਂ ਮਿਲ ਗਈ, ਸਰੀਰ ਦੇ ਇਸ਼ਨਾਨ ਦੀ ਮੈਂ ਬੇਨਤੀ ਕਰ ਰਿਹਾ, ਉਹਨੂੰ ਬਿਨਾਂ ਮੰਗਿਆਂ ਹੀ ਗੁਰਮੁਖ ਪਿਆਰਿਓ ਤੰਦਰੁਸਤੀ ਮਿਲ ਗਈ ਹੈ। ਆ ਬਹੁਤ ਕੰਪਨੀਆਂ ਬੜੀਆਂ ਸਕੀਮਾਂ ਕੱਢਦੀਆਂ ਨੇ ਬਈ ਤੁਸੀਂ ਬਾਏ ਬਨ ਗੈਟ ਬਨ ਫਰੀ, ਬਈ ਆਹ ਖਰੀਦੋਗੇ ਆਹ ਨਾਲ ਗਿਫਟ ਮਿਲ ਜਾਣਗੇ, ਬਹੁਤ ਕੁਝ ਐਸਾ ਚੱਲਦਾ ਹੈ। ਸੋ ਇਸੇ ਤਰ੍ਹਾਂ ਦੀ ਗੁਰੂ ਘਰ ਵਿੱਚ ਆ ਕੇ ਨਾ ਆਪਾਂ ਆ ਸ਼ੁੱਧ ਦਾਤਾਂ ਮੰਗ ਲਈਏ, ਆਪਾਂ ਤੇ ਕੇਵਲ ਮੰਗੀਏ ਕਿ ਪਾਤਸ਼ਾਹ ਅੰਮ੍ਰਿਤ ਵੇਲੇ ਦਾ ਇਸ਼ਨਾਨ ਬਖਸ਼ਿਸ਼ ਕਰ ਦਿਓ। ਦਾਤ ਤੇ ਇਹੀ ਮੰਗੀ ਹੈ ਨਾ, ਤੇ ਪ੍ਰਾਪਤੀ ਕੀ ਹੋਈ ਹੈ? ਕੇਵਲ ਇਸ਼ਨਾਨ ਨਹੀਂ ਮਿਲੇਗਾ, ਤੰਦਰੁਸਤੀ ਨਾਲ ਗਿਫਟ ਵਿੱਚ ਆਵੇਗੀ, ਕਿਉਂਕਿ ਅੰਮ੍ਰਿਤ ਵੇਲੇ ਇਸ਼ਨਾਨ ਉਹ ਕਰੇਗਾ ਜਿਹਨੂੰ ਤੰਦਰੁਸਤੀ ਹੋਵੇਗੀ, ਸਰੀਰ ਠੀਕ ਹੋਵੇਗਾ। ਸੋ ਆਪਾਂ ਮੰਗੀਏ ਪਾਤਸ਼ਾਹ ਦੁਸ਼ਬੰਦ ਕੱਢਣ ਦੀ ਸਾਨੂੰ ਸੋਝੀ ਬਖਸ਼ ਦਿਓ, ਬਖਸ਼ਿਸ਼ ਕਰ ਦਿਓ, ਬਲ ਬਖਸ਼ ਦਿਓ, ਤੇ ਮੰਗਿਆ ਤੇ ਇਹ ਦਾਨ ਹੈ ਦਸਵੰਧ ਦੀ ਸੇਵਾ, ਤੇ ਮਾਇਆ ਤੇ ਗਿਫਟ ਵਿੱਚ ਹੀ ਮਿਲ ਗਈ ਹੈ, ਕਿਉਂਕਿ ਜੇ ਮਾਇਆ ਚਾਰ ਪੈਸੇ ਪੱਲੇ ਹੋਣਗੇ ਤਾਂ ਹੀ ਤੇ ਦਸਵੰਧ ਕੱਢਣਾ ਨਾ। ਸੋ ਰੋਜੀ ਰੋਟੀ ਤੇ ਸੁਭਾਵਕ ਬਿਨਾਂ ਮੰਗਿਆਂ ਹੀ ਮਿਲ ਗਈ ਹੈ, ਤੇ ਇਸੇ ਤਰ੍ਹਾਂ ਮੰਗਣਾ ਨਾਮ ਹੈ, ਤੇ ਨਾਮ ਦੇ ਨਾਲ ਹੀ ਗੁਰਮੁਖੋ ਮੁਕਤੀ ਦੀ ਦਾਤ ਮਿਲ ਜਾਣੀ ਹੈ, ਇਹ ਗਿਫਟ ਵਿੱਚ ਆਉਣ ਵਾਲੀਆਂ ਚੀਜ਼ਾਂ ਨੇ। ਸੋ ਸਤਿਗੁਰੂ ਕਹਿੰਦੇ ਨਾਮ ਦਾਨ ਇਸ਼ਨਾਨ ਉਹ ਧਾਰਨ ਕਰਦੇ ਹਨ,
ਪਾਸ਼ਲ ਰਾਤ ਨੀਂਦ ਕੋ ਤਿਆਗੇ।
ਪਿਛਲੀ ਰਾਤ ਨੀਂਦ ਨੂੰ ਤਿਆਗ ਕਰਕੇ ਭਾਵ ਅੰਮ੍ਰਿਤ ਵੇਲਾ ਸੰਭਾਲਦੇ ਨੇ। ਫਰੀਦਾ ਪਿਛਲ ਰਾਤ ਨਾ ਜਾਗੇ ਹੋ, ਜੀਵ ਦੇ ਮੋਏ ਉਹ ਜਿਉਂਦੇ ਹੀ ਮਰ ਗਿਆ, ਤੂੰ ਜੇ ਸਵੇਰੇ ਨਹੀਂ ਉੱਠਦਾ ਸਾਜਰੇ। ਸੋ ਇਸ ਤਰ੍ਹਾਂ ਲਾਹਨਤਾਂ ਵੀ ਪਾਈਆਂ ਹਨ,
ਕਰੈ ਸੋਚ ਮਜਨ ਅਨੁਰਾਗੇ।
ਸੋਚ ਇਸ਼ਨਾਨ ਦੀ ਕਿਰਿਆ ਕਰਕੇ ਬੜੇ ਪ੍ਰੇਮ ਦੇ ਨਾਲ,
ਅੰਮ੍ਰਿਤ ਵੇਲੇ ਨਿਤ ਸਤਨਾਮ,
ਨਿਤਾ ਪ੍ਰਤੀ ਅੰਮ੍ਰਿਤ ਵੇਲੇ ਸੱਚੇ ਨਾਮ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪਦੇ ਨੇ।
ਸਿਮਰਹਿ ਪ੍ਰੀਤ ਤਰਹਿ ਨਿਸ਼ਕਾਮ,
ਨਿਸ਼ਕਾਮਤਾ ਦੇ ਨਾਲ ਬਿਨਾਂ ਕੋਈ ਮਨ ਵਿੱਚ ਇੱਛਾ ਵਾਸਨਾ ਰੱਖਿਆ। ਸੋ ਇਸ ਤਰ੍ਹਾਂ ਸਿਮਰਨ ਕਰਦੇ ਹਨ,
ਗੁਰਬਾਣੀ ਪਠ ਹਿਰਦੈ ਵਿਚਾਰਹਿ।
ਗੁਰਦੇਵ ਦੇ ਵਚਨ ਨੇ ਕਹਿੰਦੇ ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਰੱਬ ਮਿਲਦਾ ਹੀ ਉਹਨਾਂ ਨੂੰ ਹੈ ਜਿਹੜੇ ਕਾਮਨਾ ਤਿਆਗਦੇ ਨੇ। ਸੋ ਅੱਗੇ ਗੁਰਦੇਵ ਕਹਿ ਰਹੇ ਹਨ,
ਤਰਨ ਉਦੇ ਨਿਜ ਕਾਜ ਸੰਭਰ ਹੈ।
ਕਹਿੰਦੇ ਫਿਰ ਗੁਰਬਾਣੀ ਦਾ ਪਾਠ ਹਿਰਦੇ ਵਿੱਚ ਵਿਚਾਰ ਕੇ ਕਰਨਾ, ਫਿਰ ਉਸ ਤੋਂ ਬਾਅਦ ਆਪਣੇ ਕਾਰੋਬਾਰ ਰੋਜੀ ਰੋਟੀ ਵੱਲ ਜਾਣਾ ਹੈ।
ਮੁਖ ਮੈਂ ਕਿਤੋਂ ਰਿਦੇ ਸਤਨਾਮੂ,
ਤੇ ਮੁਖ ਤੋਂ ਹਮੇਸ਼ਾ ਵਾਹਿਗੁਰੂ ਦਾ ਨਾਮ ਜਪਦੇ ਰਹੀਏ।
ਸਦਾ ਸੰਭਾਰ ਹੈ ਕਰਤੇ ਕਾਮੂ,
ਇਹ ਸਨਮੁਖ ਸਿੱਖਾਂ ਦੇ ਲੱਛਣ ਨੇ, ਸਵਾਸ ਸਵਾਸ ਸੰਭਾਲ ਕੇ ਆਪਣਾ ਕਾਰੋਬਾਰ ਕਰਦੇ ਨੇ।
ਜਿਨ੍ਹਾਂ ਨਾ ਮਨ ਤੇ ਪ੍ਰਭੂ ਵਿਸਾਰਿਓ,
ਜਿਨ੍ਹਾਂ ਨੇ ਮਨ ਤੋਂ ਕਦੇ ਵੀ ਵਾਹਿਗੁਰੂ ਨੂੰ ਭੁਲਾਇਆ ਨਹੀਂ ਹੈ,
ਸਤਸੰਗਤ ਮਿਲ ਬੇਹਿਤ ਧਾਰਿਓ,
ਤੇ ਮਿਲਣ ਵਾਸਤੇ ਵਾਹਿਗੁਰੂ ਨੂੰ ਹਮੇਸ਼ਾ ਸਤਸੰਗਤ ਕਰਦੇ ਨੇ।
ਯਥਾ ਸ਼ਕਤ ਨਿਤ ਦੇਤੇ ਦਾਨ,
ਤੇ ਯਥਾ ਸ਼ਕਤ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਦੀ ਸੇਵਾ ਕਰਦੇ ਨੇ।
ਨਗਨ ਸ਼ਤਤ ਕੋ ਦੇਖ ਸੁਜਾਨ,
ਸੋ ਲੋੜਵੰਦ ਕੋਈ ਨਗਨ ਵੇਖਿਆ ਉਹਨੂੰ ਕੱਪੜਾ, ਤੇ ਭੁੱਖੇ ਨੂੰ ਪ੍ਰਸ਼ਾਦਾ ਆਦਿਕ।
ਜਿਨ ਜਗ ਮੈਂ ਇਮ ਕਾਜ ਬਣਾਇਓ,
ਇਹ ਸੇਵਾਵਾਂ ਜਿਹੜੇ ਕਰਦੇ ਨੇ, ਇਸ ਤਰ੍ਹਾਂ ਦਾ ਜੀਵਨ ਜਿਨ੍ਹਾਂ ਨੇ ਬਣਾ ਲਿਆ ਹੈ।
ਲਗ ਵਿਸ਼ੇਨ ਨਹਿ ਜਨਮ ਗਵਾਇਓ,
ਵਿਸ਼ਿਆਂ ਦੇ ਵਿੱਚ ਨਹੀਂ ਲੱਗੇ ਹਨ, ਜਨਮ ਵਿਅਰਥ ਨਹੀਂ ਗਵਾਇਆ ਹੈ।
ਵਾਹਿਗੁਰੂ ਕੇ ਸਨਮੁਖ ਸੋਏ,
ਉਹ ਗੁਰਮੁਖ ਗੁਰਸਿੱਖ ਹਮੇਸ਼ਾ ਵਾਹਿਗੁਰੂ ਦੇ ਸਨਮੁਖ ਹਨ।
ਅਰਗ ਹੈ ਤਨ ਤਜ ਦਰਸ਼ਨ ਹੋਏ,
ਤੇ ਦਰਸ਼ਨ ਕਰਦੇ ਨੇ ਪਰਮੇਸ਼ਰ ਵਾਹਿਗੁਰੂ ਦੇ, ਤੇ ਇਹ ਜੀਵਨ ਸਫਲਾ ਕਰਦੇ ਨੇ, ਪ੍ਰਸੰਨਤਾ ਹਾਸਲ ਕਰਦੇ ਨੇ,
ਕਾਰਜ ਸੁਧਾਰ ਜਾਏ ਪ੍ਰਭ ਮਿਲੇ,
ਤੇ ਉਹਨਾਂ ਦੇ ਜੀਵਨ ਦਾ ਕਾਰਜ ਸੁਧਰ ਜਾਂਦਾ, ਸਫਲ ਹੋ ਜਾਂਦਾ ਤੇ ਵਾਹਿਗੁਰੂ ਵਿਚ ਲੀਨ ਹੁੰਦੇ ਹਨ।
ਲਹਿ ਆਨੰਦ ਮੁਕਤ ਸੇ ਭਲੇ,
ਉਹ ਭਲੇ ਪ੍ਰਕਾਰ ਹੀ ਮੁਕਤੀ ਨੂੰ ਪ੍ਰਾਪਤ ਕਰ ਲੈਂਦੇ ਨੇ।
ਜਿਨ੍ਹੋਂ ਨਾ ਜਗ ਮਹਿ ਕਾਰਜ ਸੁਧਾਰਾ,
ਜਿਨ੍ਹਾਂ ਨੇ ਇਸ ਤਰ੍ਹਾਂ ਆਪਣੇ ਜੀਵਨ ਦਾ ਕਾਰਜ ਨਹੀਂ ਸੁਧਾਰਿਆ ਹੈ,
ਸੋ ਬੇਮੁਖ ਨਿਤ ਰਹਿ ਦੁਖਾਰਾ,
ਉਹ ਭਾਈ ਫਿਰ ਬੇਮੁਖ ਹੋ ਕੇ ਦੁੱਖ ਹੀ ਦੁੱਖ ਪਾਉਂਦੇ ਨੇ।
ਸੁਣ ਸਮੁੰਦੇ ਜੁਗ ਕਰ ਜੋਰੇ,
ਭਾਈ ਸਮੁੰਦੇ ਨੇ ਪਾਤਸ਼ਾਹ ਦੀ ਰਸਨਾ ਤੋਂ ਇਹ ਬਚਨ ਜਦੋਂ ਸੁਣੇ, ਦੋਵੇਂ ਹੱਥ ਜੋੜ ਕੇ ਸੀਸ ਨਿਭਾ ਦਿੱਤਾ ਹੈ।
ਕਰੋ ਦਇਆ ਸ੍ਰੀ ਗੁਰੂ ਨੇ ਹੋਰੇ,
ਕਹਿਣ ਲੱਗਿਆ ਮਹਾਰਾਜ ਕਿਰਪਾ ਕਰੋ, ਮੇਰੇ ਤੇ ਵੀ ਦਇਆ ਕਰੋ, ਰਹਿਮਤ ਕਰੋ,
ਮੁਝ ਕੋ ਸਨਮੁਖ ਆਪ ਬਣਾਵੋ,
ਮੈਨੂੰ ਵੀ ਆਪਣਾ ਸਨਮੁਖ ਸਿੱਖ ਬਣਾ ਲਵੋ,
ਇਹੋ ਤਿੰਨੋਂ ਗੁਣ ਕੋ ਬਖਸ਼ਾਵੋ,
ਇਹ ਨਾਮ ਦਾਨ ਇਸ਼ਨਾਨ ਵਾਲੇ ਤਿੰਨੇ ਗੁਣ ਮੇਰੀ ਝੋਲੀ ਪਾ ਦਿਓ।
ਗੁਰ ਕਹਿ ਸਨਮੁਖ ਸਿੱਖ ਹੋਏ ਜਬੈ,
ਤੇ ਪਾਤਸ਼ਾਹ ਨੇ ਆਖਿਆ ਕਿ ਭਾਈ ਜਦੋਂ ਸਨਮੁਖ ਸਿੱਖ ਕੋਈ ਬਣਦਾ ਹੈ,
ਕੋਈ ਆਵੇ ਗੁਰ ਕਰਨਾ ਤਵੇ,
ਗੁਰੂ ਨੂੰ ਆਪਣੇ ਆਪ ਫਿਰ ਉਹਦੇ ਤੇ ਤਰਸ ਆ ਜਾਂਦਾ ਹੈ,
ਤਵੇ ਸਮੁੰਦੇ ਗੁਰ ਬਚਮਾਨਾ,
ਤੇ ਭਾਈ ਸਮੁੰਦੇ ਨੇ ਸਤਿਗੁਰੂ ਦਾ ਬਚਨ ਸਤ ਕਰਕੇ ਮੰਨਿਆ ਹੈ,
ਤਿਵਹੀ ਕਰਨ ਲੱਗਿਓ ਸੁਭ ਜਾਨਾ,
ਤੇ ਇਸੇ ਤਰ੍ਹਾਂ ਹੁਣ ਜੀਵਨ ਕਮਾਉਣ ਲੱਗ ਪਿਆ।
ਕੇਤਕ ਦਿਨ ਮੈਂ ਪ੍ਰਾਪਤ ਗਿਆਨਾ,
ਬਹੁਤ ਹੀ ਦੇਰ ਨਾ ਲੱਗੀ ਜੀਵਨ ਕਮਾਉਂਦਿਆਂ ਕਮਾਉਂਦਿਆਂ ਇਹਨੂੰ ਆਤਮ ਗਿਆਨ ਹਿਰਦੇ ਵਿਚ ਪ੍ਰਗਟ ਹੋ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸੋ ਅੰਦਰੋਂ ਗਿਆਨੀ ਹੋ ਗਿਆ ਹੈ,
ਸੁਣੈ ਸਦਾ ਜਿਮ ਗੁਰੂ ਬਖਾਨਾ,
ਤੇ ਜਿਸ ਤਰ੍ਹਾਂ ਪਾਤਸ਼ਾਹ ਨੇ ਵਖਿਆਨ ਕੀਤਾ ਸੀ ਉਸੇ ਤਰ੍ਹਾਂ ਹੁਣ ਇਹ ਮਾਣਦਾ ਹੈ ਜੀਵਨ ਨੂੰ।
ਕੁੱਲਾ ਪੁੱਲਾ ਚੰਜੂ ਦੋਏ,
ਸੋ ਭਾਈ ਸਮੁੰਦੇ ਨੇ ਤੇ ਇਸ ਤਰ੍ਹਾਂ ਆਪਣਾ ਜੀਵਨ ਸਫਲਾ ਕਰ ਲਿਆ ਹੈ। ਇਸ ਤੋਂ ਬਾਅਦ ਦੋ ਸਿੱਖ ਹੋਰ ਆਏ ਹਨ,
ਸੋਨੀ ਹੁਤੋ ਭਗੀਰਥ ਜੋਏ,
ਤੇ ਇੱਕ ਦਾ ਨਾਮ ਕੁੱਲਾ, ਦੂਜਾ ਭੁੱਲਾ, ਤੇ ਤੀਸਰਾ ਆਇਆ ਸੋਨੀ, ਤੇ ਚੌਥਾ ਭਗੀਰਥ ਨਾਮ ਦਾ ਸਿੱਖ, ਚਾਰ ਆਏ ਹਨ।
ਤਿੰਨੋਂ ਪ੍ਰਾਪਤ ਪੇ ਗੁਰ ਸ਼ਰਨੀ,
ਆ ਕੇ ਸਤਿਗੁਰਾਂ ਦੀ ਸ਼ਰਨ ਤੱਕੀ ਹੈ।
ਬੰਦਨ ਕੀਨ ਅਰਜ ਨਿਜ ਵਰਨੀ,
ਨਮਸਕਾਰ ਕਰਕੇ ਬੇਨਤੀ ਕੀਤੀ,
ਗੁਰੂ ਗਰੀਬ ਨਿਵਾਜ ਸੁਣੀਏ,
ਗਰੀਬਾਂ ਨੂੰ ਨਿਵਾਜਣ ਵਾਲੇ ਸਤਿਗੁਰੂ ਦੀ ਬੇਨਤੀ ਸੁਣੋ ਸਾਡੀ,
ਹਮਕੋ ਦੁਖੀ ਵਿਸਾਲ ਜਨੀਜੈ,
ਸਾਨੂੰ ਵੱਡੇ ਦੁਖੀ ਜਾਨਣਾ ਕਰੋ,
ਬਹੁ ਜੂਨਨ ਮੈਂ ਜਨਮਤ ਆਏ,
ਬਹੁਤ ਸਾਰੀਆਂ ਜੂਨਾਂ ਭੋਗਦਿਆਂ ਮਸਾਂ ਕਿਤੇ ਜਾ ਕੇ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ,
ਬਹੁਤ ਮ੍ਰਿਕਤ ਬਹੁ ਸੰਕਟ ਪਾਏ,
ਤੇ ਬੜੇ ਜਨਮ ਭੋਗ ਕੇ ਮੌਤ ਨੂੰ ਹੀ ਦੁੱਖਾਂ ਨੂੰ ਪਾਇਆ ਹੈ, ਮੌਤ ਦੇ ਦੁੱਖਾਂ ਨੂੰ,
ਜਬ ਪ੍ਰਾਣੀ ਕੇ ਨਿਕਸੈ ਪ੍ਰਾਨ,
ਜਦੋਂ ਕਿਸੇ ਪ੍ਰਾਣੀ ਦੇ ਸਵਾਸ ਨਿਕਲਦੇ ਹਨ,
ਬੜ ਦੁੱਖ ਪਾਏ ਨਾ ਅਪਰਸਮਾਨ,
ਇਹਦੇ ਵਰਗਾ ਹੋਰ ਕੋਈ ਦੁੱਖ ਨਹੀਂ ਹੈ,
ਅਬ ਆਏ ਹਮ ਸ਼ਰਨ ਤੁਮਾਰੀ,
ਸੋ ਹੁਣ ਅਸੀਂ ਤੁਹਾਡੀ ਸ਼ਰਨ ਵਿਚ ਆਏ ਹਾਂ,
ਮਹਾ ਕਸ਼ਟ ਤੇ ਲਿਹੋ ਉਬਾਰੀ,
ਇਸ ਵੱਡੇ ਭਿਆਨਕ ਦੁੱਖ ਤੋਂ ਸਾਨੂੰ ਬਚਾ ਲਵੋ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸੋ ਗੁਰੂ ਪਿਆਰਿਓ, ਕਿਸੇ ਨੂੰ ਅੰਦਰੋਂ ਸੋਝੀ ਆਵੇ ਤੇ ਉਹ ਹੀ ਐਸੀ ਅਰਦਾਸ ਕਰਦਾ ਹੈ, ਉਹ ਬੇਨਤੀ ਕਰਦਾ ਮਹਾਰਾਜ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ। ਇੱਥੇ ਫਿਰਨ ਦਾ ਅਰਥ ਕੇਵਲ ਇੰਨਾ ਕੁ ਨਹੀਂ ਵੀ ਦੁਨੀਆਂ ਦੇ ਚਾਰ ਕੁ ਕੋਨਿਆਂ ਵਿੱਚ ਘੁੰਮ ਲਿਆ ਤੇ ਫਿਰ ਫਿਰ ਕੇ ਆ ਗਿਆ, ਇੰਨਾ ਛੋਟਾ ਨਹੀਂ। ਫਿਰਤ ਫਿਰਤ ਦਾ ਭਾਵ ਹੈ ਵੀ ਪਤਾ ਨਹੀਂ ਕਿੰਨੇ ਕੁ ਜਨਮਾਂ ਵਿੱਚ ਫਿਰਦੇ ਫਿਰਦੇ ਇੱਥੇ ਤੱਕ ਆਏ ਹਾਂ, ਮਨੁੱਖਾ ਜਨਮ ਮਿਲਿਆ, ਹੁਣ ਤੁਹਾਡੀ ਸ਼ਰਨ ਤੱਕੀ ਹੈ ਤੇ ਬੇਨਤੀ ਹੈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ, ਜਾਂ ਅਰਦਾਸ ਹੈ ਹਉ ਆਇਆ ਦੂਰ ਹੋ ਚੱਲ ਕੈ ਮੈਂ ਤੱਕੀ ਤੋ ਸਰਨਾਏ ਜੀਉ। ਸੋ ਗੁਰਮੁਖੋ ਯਾਦ ਰੱਖਣਾ, ਪਰਮਾਤਮਾ ਦੇ ਨਾਲ ਸਾਡੀ ਜਿਹੜੀ ਦੂਰੀ ਹੈ ਨਾ, ਉਹ ਥਾਂ ਦੀ ਦੂਰੀ ਨਹੀਂ ਹੈ। ਇਹ ਨਹੀਂ ਵੀ ਪੱਛਮ ਵਿੱਚ ਰੱਬ ਵੱਸਦਾ ਪੂਰਬ ਵਿੱਚ ਨਹੀਂ, ਇਸ ਕਰਕੇ ਪੂਰਬ ਵਾਲਿਆਂ ਨੂੰ ਬਹੁਤ ਦੂਰ ਹੋਵੇਗਾ ਉਹ, ਜਾਂ ਉਹ ਦੱਖਣ ਵਿੱਚ ਵੱਸਦਾ ਤੇ ਉੱਤਰ ਵਾਲਿਆਂ ਵਾਸਤੇ ਦੂਰ ਹੋ ਗਿਆ, ਨਹੀਂ। ਇਹ ਜਿਹੜੀ ਭੂਗੋਲਿਕ ਹੈ, ਜੋਗਰਾਫੀਏ ਦੀ ਦੂਰੀ ਹੈ ਨਾ, ਇਹ ਦੂਰੀ ਰੱਬ ਦੇ ਨਾਲ ਸਾਡੀ ਨਹੀਂ, ਉਹ ਹਰ ਇੱਕ ਥਾਂ ਤੇ ਵਿਆਪਕ ਹੈ। ਰੱਬ ਦੇ ਨਾਲ ਸਮੇਂ ਦੀ ਵੀ ਦੂਰੀ ਨਹੀਂ। ਸਮੇਂ ਦੀ ਦੂਰੀ ਕੀ ਹੁੰਦੀ ਹੈ ਵੀ ਕਿਸੇ ਬੰਦੇ ਦੀ ਗੱਲ ਕਰੀਏ ਤੇ ਉਹਨੂੰ ਜੀਵਨ ਨੂੰ ਬਹੁਤ ਟਾਈਮ ਹੋ ਗਿਆ, ਵੀ ਕਹੀਏ ਵੀ ਫਲਾਣਾ ਬੰਦਾ ਇਸ ਦੁਨੀਆਂ ਵਿੱਚ ਇਸ ਸਦੀ ਵਿੱਚ ਹੁੰਦਾ ਸੀ। ਸੋ ਮਹਾਭਾਰਤ ਇੰਨੇ ਹਜ਼ਾਰ ਸਾਲ ਪਹਿਲਾਂ ਵਾਪਰ ਗਿਆ, ਸੋ ਇਸੇ ਪ੍ਰਕਾਰ ਤ੍ਰੇਤਾ ਇੰਨੇ ਹਜ਼ਾਰ ਸਾਲ ਪਹਿਲਾਂ ਲੰਘ ਗਿਆ। ਉਸ ਬੰਦਿਆਂ ਦੀ ਗੱਲ ਕਰੀਏ, ਰਾਵਣ ਇੰਨਾ ਚਿਰ ਪਹਿਲਾਂ ਆਉਂਦਾ ਸੀ, ਇਹ ਸਮੇਂ ਦੀ ਦੂਰੀ ਹੁੰਦੀ ਹੈ। ਸੋ ਕੋਈ ਕਿੰਨਾ ਚਿਰ ਅੱਗੇ ਜਾਂ ਪਿੱਛੇ ਹੈ, ਇਹ ਸਮੇਂ ਦਾ ਫਾਸਲਾ, ਉਸ ਪਰਮਾਤਮਾ ਦੇ ਪ੍ਰਤੀ ਸਾਡੀ ਸਮੇਂ ਦੀ ਦੂਰੀ ਵੀ ਨਹੀਂ, ਕਿਉਂਕਿ ਉਹ ਪਰਮਾਤਮਾ ਕੋਈ ਪੁਰਾਤਨ ਨਹੀਂ ਹੈ ਅਤੇ ਉਹ ਪਰਮਾਤਮਾ ਭਵਿੱਖ ਵੀ ਨਹੀਂ ਹੈ, ਵੀ ਭਵਿੱਖ ਵਿੱਚ ਉਹ ਹੋਵੇਗਾ ਅਤੇ ਅੱਜ ਨਹੀਂ ਹੈ। ਇਸ ਕਰਕੇ ਸਮੇਂ ਦਾ ਫਾਸਲਾ ਉਹਦੇ ਨਾਲ ਨਹੀਂ ਹੈ। ਫਾਸਲਾ ਕੀ ਹੈ? ਗੁਰਮੁਖੋ, ਕੇਵਲ ਅਗਿਆਨਤਾ ਹੀ ਫਾਸਲਾ ਹੈ। ਸਾਨੂੰ ਗਿਆਨ ਨਹੀਂ, ਉਹਦੀ ਹੋਂਦ ਦਾ ਅਹਿਸਾਸ ਨਹੀਂ, ਸਾਨੂੰ ਨਹੀਂ ਪਤਾ ਲੱਗਦਾ ਵੀ ਗੁਰਮੇਰਾ ਸੰਗ ਸਦਾ ਹੈ ਨਾਲੇ ਹੈ ਤੇ ਸਾਡੇ ਨਾਲ ਇੱਕ ਮਿਕ ਹੈ, ਅੰਦਰ ਹੀ ਹੈ, ਪਰ ਉਹ ਅਗਿਆਨਤਾ ਇੱਕ ਦੀਵਾਰ ਵਾਂਗ ਕੰਮ ਕਰੀ ਜਾਂਦੀ ਹੈ, ਦੂਰੀ ਬਣਾ ਰੱਖਦੀ ਹੈ। ਸੋ ਇਹ ਵੀ ਇੱਕ ਦੂਰੀ ਹੈ। ਤੇ ਇੱਥੇ ਬੇਨਤੀ ਕਰਦਾ ਗੁਰਸਿੱਖ ਮਹਾਰਾਜ, ਹੋ ਆਇਆ ਦੂਰ ਹੋ ਚੱਲ ਕੈ, ਮੈਂ ਬੜੀ ਦੂਰ ਸੀ ਮਨ ਕਰਕੇ ਤੁਹਾਡੇ ਕੋਲੋਂ, ਤੇ ਹੁਣ ਸਮਝ ਪਈ ਹੈ ਥੋੜੀ ਜੀ, ਤੁਹਾਡੀ ਸਰਨ ਵਿੱਚ ਆ ਗਿਆ ਹਾਂ। ਮੈਂ ਤੱਕੀ ਤੋਂ ਸਰਨ ਆਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਇਸ ਤਰ੍ਹਾਂ ਦੀ ਬੇਨਤੀ ਇਹਨਾਂ ਸਿੱਖਾਂ ਨੇ ਕੀਤੀ ਹੈ। ਇਹਦਾ ਉੱਤਰ, ਇਹਦੇ ਪ੍ਰਤੀ ਉਪਦੇਸ਼ ਸਤਿਗੁਰੂ ਕੀ ਬਖਸ਼ਿਸ਼ ਕਰਦੇ ਨੇ, ਕੱਲ੍ਹ ਦੇ ਦੀਵਾਨ ਵਿੱਚ ਵਿਚਾਰਾਂਗੇ। ਕੱਲ੍ਹ 10 ਦੀ ਸ਼ਾਮ ਦੇ ਦੀਵਾਨ ਦੀ ਆਖਰੀ ਹਾਜ਼ਰੀ ਹੈ। ਉਸ ਤੋਂ ਬਾਅਦ BC ਗੁਰਮੁਖ ਪਿਆਰਿਓ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਰੀ, ਇਸੇ ਤਰ੍ਹਾਂ ਕੈਲਗਿਰੀ ਅਤੇ ਅਬਟ ਸਫੋਰਡ ਅਗਲੇ ਮਹੀਨਿਆਂ ਦੇ ਪ੍ਰੋਗਰਾਮ ਬਣੇ ਹੋਏ ਨੇ। ਸੋ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਕੱਲ੍ਹ ਤੁਹਾਡੇ ਦਰਸ਼ਨ ਕਰਕੇ ਛੁੱਟੀਆਂ ਲੈਣੀਆਂ। ਆਓ ਭੁੱਲਾਂ ਚੁੱਕਾਂ ਦੀ ਖਿਮਾ ਜੀ, ਦੋ ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ।
ਜਬ ਪ੍ਰਾਣੀ ਕੇ ਨਿਕਸੈ ਪ੍ਰਾਨ, ਬੜ ਦੁੱਖ ਪਾਏ ਨਾ ਅਪਰ ਸਮਾਨ, ਅਬ ਆਏ ਹਮ ਸ਼ਰਨ ਤੁਮਾਰੀ, ਮਹਾ ਕਸ਼ਟ ਤੇ ਲੇਹੋ ਉਬਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।